मीठा लगे तेरा किया,
तेरा किया मीठा लगे तेरा किया,
तेरा किया मीठा लगे तेरा किया,
तेरा किया मीठा लगे तेरा किया।
सतनाम श्री वाहेगुरु, धन श्री गुरु नानक देव जीओ महाराज, दंडौत वंदने गुवार सर्व कला सुमरथ, दोलन तेरा खो प्रभु नानक दे कर हथ, फिरत फिरत प्रभु आया परिया तो शरणाय, नानक की प्रभु बेनती अपनी भक्ति लाए। महिमा तेरी ना वेद जान दे, महिमा तेरी ना वेद जान दे,
Thank you.
अवतार न जाने अंत परमेश्वर पार ब्रह्म दे अंत अभी जत आप जाने सुन अब रूप खाने शंकरा नहीं जाने देव खोज तारे देव देवियां नहीं जाने मर्म सब ऊपर लख पार ब्रह्म मैं गुरु मैं मन तेरी वेद जाने प्रभु आपे आप तेरा ब्रह्म ने अंत न पाया मैं मन तेरी तेरा ब्रह्म ने अंत न पाया मैं मन तेरी
ਸਦਾ ਪਾਕ ਦੀਵਾਨ ਹੈ ਹੁਣ ਤਿਸ ਨਮਸਕਾਰ ਦਾ ਸਾਸ ਜੀ ਗੱਜ ਕੇ ਬੋਲਣਾ ਸਤਨਾਮ ਘਰ ਵਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਕਈ ਦਿਨਾਂ ਤੋਂ ਵਿਚਾਰਾਂ ਚੱਲ ਰਹੀਆਂ ਨੇ ਗੁਰੂ ਦੇ ਲਾਈਟ ਦੇ ਅੰਦਰ ਬਹੁਤ ਸਾਰੇ ਸਬਜੈਕਟਾਂ ਦੀਆਂ ਵਿਚਾਰਾਂ ਕੀਤੀਆਂ ਨੇ ਤੇ ਅੱਜ ਬੇਨਤੀ ਕੀਤੀ ਗਈ ਹੈ ਵੀ ਜਿਸਦੇ ਹੋਵੇ ਵੰਨ ਸੁੱਖ ਦੇ ਨਹਾਰ ਦਾ। ਵਾਹਿਗੁਰੂ ਜੀ ਕੋਈ ਐਸਾ ਨਹੀਂ ਹੈ ਵੀ ਜਿਹੜਾ ਸਾਤੋਂ ਅਲੱਗ ਥਲੱਗ ਹੈ, ਸਾਡੇ ਨਾਲ ਇੰਟਰ ਕਨੈਕਟਡ ਹੈ। ਲੇਕਿਨ ਅਸੀਂ ਟੁੱਟੇ ਰਹਿੰਦੇ ਹਾਂ, ਉਹ ਪਰਿਪੂਰਨ ਹੈ, ਉਹ ਅੰਦਰ ਬਾਹਰ ਵੀ ਪਰਿਪੂਰਨ ਹੈ। ਪਰ ਸਾਡਾ ਜਿਹੜਾ ਸਿਸਟਮ ਹੈ ਉਹ ਐਕਸੈਪਟ ਨਹੀਂ ਕਰਦਾ ਇਸ ਚੀਜ਼ ਨੂੰ ਵੀ ਮੇਰੇ ਨਾਲ ਹੈ, ਮੈਨੂੰ ਦੇਖ ਰਿਹਾ, ਬੇਕਤ ਸੁੰਦ ਸਦਾ ਹੈ ਸੰਗੇ, ਮੈਂ ਮੂਰਖ ਜਾਂਦੇ ਹਾਂ ਦੂਰੀ ਰੇ, ਦੇਖਦਾ ਮੈਨੂੰ ਨਾਲ ਰਹਿੰਦਾ। ਜੇ ਉਹਦੇ ਨਾਲ ਬਣ ਆਵੇ ਉਹਦੇ ਬਣ ਜਾਈਏ, ਉਹਦੀ ਕਦੇ ਜ਼ਿੰਦਗੀ ਚ ਹਾਰ ਨਾ ਹੋਏਗੀ। ਮਹਾਰਾਜ ਦਾ ਹੀ ਐਸਾ ਪ੍ਰਮਾਣ ਹੈ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਗਜਨੀ ਦੇ ਅੰਦਰ ਭਾਈ ਤਲੋਕਾ ਨਾਮ ਦਾ ਇੱਕ ਜਰਨੈਲ ਸੀ। ਉਹ ਕੇਵਲ ਜਰਨੈਲ ਹੀ ਨਹੀਂ ਸੀ, ਬਹੁਤ ਵਿਸ਼ਵਾਸ ਪਾਤਰ ਸੀ ਨਵਾਬ ਦਾ। ਨਵਾਬ ਨੂੰ ਸਿੱਖ ਕਰੈਕਟਰ ਦਾ ਪਤਾ ਸੀ ਵੀ ਇਹ ਝੂਠ ਨਹੀਂ ਬੋਲਦੇ, ਦਗਾ ਨਹੀਂ ਦਿੰਦੇ, ਧੋਖਾ ਨਹੀਂ ਦਿੰਦੇ, ਬਾਲਕ ਵਾਸਤੇ ਮਰ ਮਿਟਦੇ ਨੇ। ਉਹਨੇ ਆਪਣੇ ਇਸਲਾਮ ਦਾ ਕੋਈ ਨਹੀਂ ਰੱਖਿਆ, ਉਹਨੇ ਭਾਈ ਤਲੋਕੇ ਨੂੰ ਆਪਣਾ ਨਿੱਜ ਰਕਸ਼ਕ ਬਣਾਇਆ, ਅੰਗ ਰਕਸ਼ਕ। ਆਪ ਉੱਥੇ ਦੀ ਜੋ ਸੰਗਤ ਸੀ, ਕਦੇ ਕਦੇ ਸਮਾਂ ਮਿਲਣ ਤੇ ਉਹ ਸੰਗਤ ਦੇ ਵਿੱਚ ਚਲੇ ਜਾਂਦੇ ਸੀ। ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੁੰਦੇ, ਬਾਣੀ ਦੀ ਵਿਚਾਰ ਹੁੰਦੀ। ਉਹਦੇ ਮਨ ਵਿੱਚ ਖਿਆਲ ਆਉਂਦਾ ਕਿ ਜੇ ਕਦੇ ਮੈਨੂੰ ਮੌਕਾ ਮਿਲ ਜਾਵੇ ਤਾਂ ਮੈਂ ਵੀ ਉਹਨਾਂ ਗੁਰੂ ਸਾਹਿਬਾਨ ਦੇ ਦਰਸ਼ਨ ਕਰਾਂ ਤੇ ਮੈਂ ਵੀ ਆਪਣੇ ਕੋਈ ਤਰਨ ਦਾ ਯਤਨ ਪੁੱਛਾਂ। ਸਮਾਂ ਪਾ ਕੇ ਉਸਨੂੰ ਬੇਲ ਮਿਲਿਆ, ਛੁੱਟੀ ਮਿਲੀ ਤੇ ਅੰਮ੍ਰਿਤਸਰ ਆ ਗਿਆ। ਉੱਥੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆਪਣੇ ਬਚਨਾਂ ਦੇ ਨਾਲ ਸੰਗਤਾਂ ਦਾ ਉਦਾਰ ਕਰ ਰਹੇ ਸੀ। ਬਹੁਤ ਪਿਆਰੇ ਲੱਗੇ, ਇੰਨੇ ਪਿਆਰੇ ਲੱਗੇ ਕਿ ਦਰਸ਼ਨ ਕਰਦੀ ਸਾਰ ਦਿਲ ਦਾ ਸੌਦਾ ਹੋ ਗਿਆ। ਜਿੰਨਾ ਚਿਰ ਦਿਲ ਦਾ ਸੌਦਾ ਨਹੀਂ ਹੁੰਦਾ ਗੱਲ ਨਹੀਂ ਚੱਲਿਆ ਕਰਦੀ। ਵਿਗੜਾ ਪੈਂਦਾ ਸਿੱਖ ਨੂੰ ਮਨ ਵਿੱਚ ਸਤਿਗੁਰ ਕੇ ਪਾਸ, چیف صاحب کے کاغذات یا ریزرویشن میں جب کچھ نہیں بنیا کرتا تو بہت پاوک ہو گیا. بچن سن کے جس وقت دوام دی سماپتی ہوئی اس ویلے بھائی تروکا جی گل چ پلا پایا گرو پنجویں پاتشاہ مہاراج دے حضور آ کے کھڑے ہو کے بےنتی کری کہ پاتشاہ میری قسمت بن گئی کہ میں آپ دے درشن کر لے. مینو بھبجل تو بہت ڈر لگتا کیونکہ اتھا لہر ہے پاوک ساگر اتھا لہر میں تارو تار نہر جہاں تھا کنی کٹیا لہرا نے وہ آدمی ترو گا کہ کرپا کرو کہ پبجل میں گیڑے کھانا پھرنا کدے جم پہنا کدے مر جانا کنے جنم کئی جنم پے کیٹ پتنگا کئی جنم گرمین کرنگا کئی جنم بنکھی سرف ہوئے ہو کئی جنم حیبر بچ گئے. یہ بادشاہ آپ کی جو بانی ہے یہ چالنا پا کے دسدی ہے کہ اسی جنموں کے گھومتے پھرتے ہاں تے کرپا کرو میرے اتنے بےنتی کرتا سارے کرو مینو کٹ لو باپ جی پھیریا تو مینو کٹ لو باپ جی پھیریا تو کٹ لو باپ جی پھیریا کٹ لو باپ جی پھیریا تو تار کے پرب جی کٹ لو پاگل فیریا تو پاگل فیریا تو تار کے پرب جی پاؤ جل فیریا کٹ لو پاؤ جل فیریا تو پبجل ڈبدے کیول ستگرو کٹ سکتا پبجل ڈوب تو ستگر کڈ جنم جنم کا ٹوٹا کڈ گرکی سیوا کرو دن رات سوکھ سہج من آوے شانت. بےنتی کری مہاراج جی کہنے لگے بھائی تروکا جی پبجل ترنا ہے تا ایک بچن دھیان دے نال سرور کر پبجل تر جائی سنتا دا بچن سوا کے 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 Thank you. ਸੰਤਾਂ ਦਾ ਬਚਨੇ ਕਮਾ ਕੇ ਸੰਤਾਂ ਦਾ ਬਚਨੇ ਕਮਾ ਕੇ ਜਲ ਤਰ ਜਾਈ ਸੰਤਾਂ ਦਾ ਬਚਨ ਕਮਾ ਕੇ ਤਰ ਜਾਈ ਸੰਤਾਂ ਦਾ ਬਚਨ ਕਮਾ ਸਾਗਰ ਪਾਰ ਉਤਰੀ ਜੇ ਕੋ ਵਚਨ ਕਮਾਵੇ ਸੰਤਨ ਕਾ ਸ਼ੁਕਰ ਪ੍ਰਸ਼ਾਦੀ ਤਰੀ ਭਾਈ ਤਲੋਕਾ ਇਹਦੇ ਵਿੱਚ ਗੁਰੂ ਦਾ ਵਚਨ ਮਹਾਤਮਾ ਦਾ ਵਚਨ ਕਮਾ ਕੇ ਭਾਵ ਸਾਗਰ ਤਰ ਹੋ ਜਾਇਆ ਕਰ ਵਚਨ ਕਮਾਉਣਾ ਪੈਂਦਾ ਗੁਰੂ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਕੀ ਕਰਮਾਂ ਧਰਮਾਂ ਨਾਲ ਤਰ ਜਾਈਦਾ ਕੀ ਤੀਰਥਾਂ ਦੇ ਇਸ਼ਨਾਨ ਦਾ ਉਤਰ ਜਾਈਦਾ ਕੀ ਵੇਦਾਂ ਦੀ ਤੇ ਧਰਮ ਸ਼ਾਸਤਰਾਂ ਦੀ ਵਿਚਾਰ ਕਰਕੇ ਤਰ ਜਾਈਦਾ ਮੈਂ ਕਹਿੰਦੇ ਨਹੀਂ ਪਿਆਰੇ ਉਹ ਇਹਦੇ ਵਿੱਚ ਭੇਦ ਹੈ ਕਰਮ ਧਰਮ ਪਾਖੰਡ ਜੋ ਦੀਸਾ ਤੇ ਜਮ ਜਗਾਤੀ ਲੁੱਟ ਹੈ ਜਦੋਂ ਜਮਾਂ ਦੇ ਰਸਤੇ ਤੇ ਜਾਂਦੇ ਹਾਂ ਉੱਥੇ ਨੇਰ ਕੋਪਾ ਗਿਆ ਜੀਵ ਉੱਥੇ ਦੁਹਾਈ ਵਿੱਚ ਆਉਂਦਾ ਕਿਵੇਂ ਤੇ ਚੱਲਿਆ ਨਹੀਂ ਜਾਂਦਾ ਮੈਨੂੰ ਦਿਸਦਾ ਨਹੀਂ ਕੁਛ ਉਹ ਕਹਿੰਦੇ ਕੋਈ ਪੁੰਨ ਸਾਡੇ ਹਵਾਲੇ ਕਰਦੇ ਉਹਨਾਂ ਤੈਨੂੰ ਲਗਾ ਦਿੰਦੇ ਹਾਂ ਇਸ ਤਰ੍ਹਾਂ ਕਰਦੇ ਕਰਦੇ ਟੋਲ ਟੈਕਸ ਲੈਂਦੇ ਲੈਂਦੇ ਕਹਿੰਦੇ ਉਹਦੇ ਕਰਮ ਧਰਮ ਸਾਰੇ ਰਾਹ ਚ ਖੀਣ ਹੋ ਜਾਂਦੇ ਨੇ ਨਾਲ ਨਹੀਂ ਕਹਾ ਜਾਂਦੇ ਨਿਰਵਾਣ ਕੀਰਤਨ ਗਾਵੇ ਕਰਤੇ ਘਰ ਨਿਮ ਸਿਮਰਤ ਜਿੱਤ ਛੁੱਟੀ ਮਨੋ ਜਿੱਤੋਂ ਜੇ ਪਰਮੇਸ਼ੁਰ ਦੇ ਭਜਨ ਨਾਲ ਚਿੱਤ ਲੱਗਦਾ ਹੈ ਬਾਣੀ ਪੜ੍ਹਦਾ ਹੈ ਉਹਦੇ ਨਾਲ ਕਦੇ ਛੁੱਟ ਜਾਇਆ ਕਰਦਾ ਕੋਟ ਤੀਰਥ ਮਜਨ ਇਸ਼ਨਾਨਾ ਕਲਮਾ ਨਾਲ ਭਰੀਜਾ ਜੇ ਤੀਰਥਾਂ ਦਾ ਇਸ਼ਨਾਨ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਨਿਸ਼ਚਾ ਸੀ ਕਿ ਕਿਹੜੇ ਤੀਰਥ ਤੇ ਇਸ਼ਨਾਨ ਕਰਕੇ ਕਿਹੜਾ ਕਿਹੜਾ ਪਾਪ ਲੈਂਦਾ ਮਹਾਰਾਜ ਨੇ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਤੀਰਥ ਇਹ ਨਹੀਂ ਰਹੇ ਵੱਡਾ ਤੀਰਥ ਗੁਰੂ ਹੈ ਕਲਯੁਗ ਦੇ ਅੰਦਰ ਇਹ ਤੀਰਥ ਆ ਉਹਦੀ ਹੈਲਪ ਦੇ ਨਾਲ ਚੱਲਦੇ ਨੇ ਕਿਉਂਕਿ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀਤਾ ਹੈ ਕਿਲਮਿਸ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਮਹਾਂਪੁਰਸ਼ਾਂ ਦੀ ਧੂਣੀ ਮਿਲ ਜਾਏ ਤਾਂ ਸਾਡੀ ਮੈਲ ਦੂਰ ਹੋ ਜਾਂਦੀ ਹੈ ਫਿਰ ਤਾਂ ਕੁਛ ਪੁੰਨ ਲੱਗਦੇ ਨੇ ਤਰਦਾ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਕਰਕੇ ਬਾਕੀ ਹੈ ਵੇਦ ਪੁਰਾਣ ਸਿਮਰਤ ਸਾਹ ਤਿੰਨ ਪੜ੍ਹਿਆ ਮੁਕਤ ਨਾ ਹੋਈ ਇਹਨਾਂ ਦੇ ਪੜ੍ਹਨ ਨਾਲ ਇਹਨਾਂ ਦੀ ਵਿਚਾਰ ਕਰਨਾ ਮੁਕਤ ਨਹੀਂ ਹੁੰਦੀ ਹੈ ਲਗਨ ਤਾਂ ਲੱਗ ਜੂਗੀ ਲੇਕਿਨ ਮੁਕਤ ਨਹੀਂ ਹੁੰਦੀ ਮੁਕਤ ਹੋਏਗੀ ਜੇ ਬੰਦਗੀ ਕਰੇਗਾ ਨਾਮ ਜਪੇਗਾ ਸਮਰੱਥ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਉਹਦੇ ਬਾਅਦ ਨਾਮ ਜਪੇਗਾ ਇਹ ਉਪਦੇਸ਼ ਮਹਾਰਾਜ ਕਹਿੰਦੇ ਸਾਰੇ ਵਰਨਾਂ ਨੂੰ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾਂ ਕੋ ਸਾਂਝਾ ਸੋ ਸਾਧੂ ਦਾ ਬਚਨ ਘੁਮਾ ਕੇ ਕਹਿਣ ਲੱਗੇ ਜਿੰਨਾ ਚਿਰ ਬਚਨ ਤੇ ਪਹਿਰਾ ਨਹੀਂ ਦਿੰਦਾ ਉਹਨਾਂ ਚਿਰ ਨਹੀਂ ਤਰਿਆ ਕਰਦਾ ਇੱਕ ਵਾਰੀ ਦੀ ਗੱਲ ਇੱਕ ਮਹਾਂਪੁਰਸ਼ ਸੀਗੇ ਮੰਡਲੀ ਫੇਰਿਆ ਕਰਦੇ ਸੀ ਪਹਿਲੇ ਜ਼ਮਾਨਿਆਂ ਚ ਸੰਤ ਲੋੜਾਂ ਸੰਤਾਂ ਦੀਆਂ ਬਹੁਤ ਘੱਟ ਸੀ ਹੁਣ ਤਾਂ ਬਹੁਤ ਜ਼ਿਆਦਾ ਵੱਧ ਗਈਆਂ ਇੰਨੀਆਂ ਵੱਧ ਗਈਆਂ ਵੀ ਗੱਡੀਆਂ ਵੀ ਚਾਹੀਦੀਆਂ ਉਹਨਾਂ ਨੂੰ ਤੇਲ ਵੀ ਚਾਹੀਦਾ ਰਹਿਣ ਨੂੰ ਵੀ ਵਧੀਆ ਥਾਂ ਚਾਹੀਦੇ ਨੇ ਪਸਾਰਾ ਪਸਾਰ ਲਿਆ ਪਿਛਲੇ ਸਾਧੂ ਪਸਾਰਾ ਨਹੀਂ ਸੀ ਪਸਾਰਦੇ ਪੈਦਲ ਚੱਲਦੇ ਹੁੰਦੇ ਨਾਲ ਮੰਡਲੀਆਂ ਹੋਇਆ ਕਰਦੀਆਂ ਸੀ ਉਹ ਪੈਦਲ ਚੱਲ ਕੇ ਹੌਲੀ 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 ਸਾਲ ਚ ਕਿਹੜਾ ਕਿਸੇ ਦਾ ਦੋ ਸਾਲ ਚ ਕਿਹੜਾ ਲੱਗਦਾ ਸੀ ਉਹ ਸੰਸਾਰ ਦਾ ਉਧਾਰ ਕਰਦੇ ਕਥਾ ਕੀਰਤਨ ਕਰਦੇ ਚਲੇ ਜਾਂਦੇ ਸੀ। ਬਹੁਤ ਵਾਰੀ ਪ੍ਰਸ਼ਾਦਾ ਟਾਈਮ ਤੇ ਮਿਲਦਾ ਬਹੁਤ ਵਾਰੀ ਨਹੀਂ ਮਿਲਦਾ ਸੀ। ਇਸ ਤਰ੍ਹਾਂ ਕਰਦੇ ਕਰਦੇ ਇੱਕ ਮੰਡਲੀ ਅੱਜ ਇੱਕ ਨਗਰ ਦੇ ਕੋਲ ਆ ਕੇ ਉਤਰੀ ਤੇ ਉਧਰੋਂ ਚਮਾਸਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਹੁਣ ਚਮਾਸਾ ਇੱਥੇ ਹੀ ਕੱਟਣਾ। ਸੰਗਤ ਇਕੱਠੀ ਹੋ ਗਈ, ਬਹੁਤ ਸਾਰੇ ਪ੍ਰੇਮੀ ਇਕੱਠੇ ਹੋ ਗਏ। ਉਹ ਕਹਿਣ ਲੱਗੇ ਵੀ ਮਹਾਂਪੁਰਸ਼ੋ, ਜਿੱਥੇ ਤੁਸੀਂ ਉਤਾਰਾ ਕਰਿਆ ਨਾ, ਇਹ ਪਿੰਡ ਸਾਰਾ ਹੀ ਡਾਕੂਆਂ ਚੋਰਾਂ ਦਾ ਠੱਗਾਂ ਦਾ, ਇਹਨੇ ਥੋੜੀ ਕੋਈ ਸੇਵਾ ਨਹੀਂ ਕਰਨੀ, ਅਸੀਂ ਦੂਜੇ ਪਿੰਡਾਂ ਚੋਂ ਆਵਾਂਗੇ ਫਿਰ ਥੋੜੀ ਸੇਵਾ ਕਰਾਂਗੇ। ਚੰਗਾ ਇਹ ਹੈ ਕਿ ਕਿਸੇ ਤੁਸੀਂ ਆਸਤਕ ਪਿੰਡ ਦੇ ਵਿੱਚ ਜਿਹਨਾਂ ਨੂੰ ਸ਼ਰਧਾ ਹੋਵੇ ਪਰਮੇਸ਼ਰ ਦੇ ਨਾਮ ਉੱਤੇ, ਉੱਥੇ ਤੁਸੀਂ ਚਲੋ ਦੱਸੋ, ਅਸੀਂ ਬਹੁਤ ਸਿਖਾਲੇ ਰਹੋਗੇ। ਕਹਿਣ ਲੱਗੇ ਦੇਖੋ ਭਾਈ, ਹੁਣ ਤਾਂ ਜਿੱਥੇ ਉਤਰਨਾ ਸੀ ਉਤਰਿਆ, ਠੀਕ ਹੈ। ਤੋ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਸਤਸੰਗ ਕਰਨੇ ਸ਼ੁਰੂ ਕਰ ਦਿੱਤੇ। ਉਹ ਪਿੰਡ ਵਾਲੇ ਜਿਹੜੇ ਸੀ ਉਹ ਸਾਰੇ ਡਾਕੂ ਸੀ, ਚੋਰ ਸੀਗੇ। ਉਹਨਾਂ ਨੇ ਇਕੱਠ ਮੀਟਿੰਗ ਕਾਲ ਕਰ ਲਈ। ਮੀਟਿੰਗ ਦੇ ਵਿੱਚ ਵਿਚਾਰ ਹੋਈ ਕਿ ਦੇਖੋ ਆਪਣੇ ਨੇੜੇ ਆਪਣੀ ਦੂਰ ਦੇ ਵਿੱਚ ਸਾਧੂ ਉਤਰੇ ਨੇ, ਇਹਨਾਂ ਨੇ ਕਰਨਾ ਕੀ ਹੈ, ਸਾਡੀ ਕਿਰਤ ਨੂੰ ਮਾੜਾ ਕਹਿਣਾ, ਇਹਨਾਂ ਨੇ ਸਾਡੀ ਕਿਰਤ ਨੂੰ ਨਿੰਦਣ ਕੇ ਵੀ ਚੋਰੀ ਨਾ ਕਰੋ, ਡਾਕੇ ਨਾ ਮਾਰੋ, ਧੋਖੇ ਨਾ ਦਿਓ ਤੇ ਸਾਡਾ ਦਿਨ ਦੁੱਖ ਹੋਏਗਾ। ਕਹਿੰਦੇ ਇਹ ਫੈਸਲਾ ਕੀਤਾ ਜਾਂਦਾ ਕਿ ਕੋਈ ਬੰਦਾ ਇਹਨਾਂ ਦੇ ਸਤਸੰਗ ਚ ਨਾ ਜਾਵੇ ਤੇ ਨਾ ਕੋਈ ਇਹਨਾਂ ਨੂੰ ਹੈਲਪ ਦੇਵੋ। ਇਹਨਾਂ ਨੇ 3 ਮਹੀਨੇ ਰਹਿਣਾ, ਆਪਾਂ ਆਰਾਮ ਨਾਲ ਰੋਟੀ ਕਮਾਉਂਦੇ ਹਾਂ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੋਈ ਮਦਦ ਨਾ ਦਿੱਤੀ। ਸ਼ੀਰ ਸਮਾਂ ਆ ਗਿਆ, ਸੰਤਾਂ ਨੇ ਕਿਹਾ ਲਓ ਭਾਈ ਅਸੀਂ ਕੱਲ ਨੂੰ ਹੁਣ ਪਾਰ ਚੱਲਣਾ, ਫਿਰ ਅਸੀਂ 9 ਮਹੀਨੇ ਚੱਲਦੇ ਰਹਿਣਾ। ਇਹ ਪਿੰਡ ਵਾਲਿਆਂ ਨੇ ਤੁਹਾਡਾ ਆਦਰ ਨਹੀਂ ਕਰਿਆ, ਸਾਰੇ ਇਲਾਕੇ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ, ਇਹ ਬੜਾ ਮਾੜਾ ਪਿੰਡ ਹੈ। ਉਧਰੋਂ ਡਾਕੂਆਂ ਦੇ ਸਰਦਾਰ ਨੇ ਕਿਹਾ ਵੀ ਦੇਖੋ ਹੁਣ 7 ਜਾਤ ਆ ਰਹੇ ਨੇ, ਮਾੜਾ ਮੋਟਾ ਹੱਥ ਲਾ ਦਿੰਦੇ ਆ, ਕੁਛ ਨਿੰਦਿਆ ਘੱਟ ਜੂ ਆਪਣੀ। ਸੰਤਾਂ ਦੇ ਕੋਲ ਆ ਜਾ, ਆ ਕੇ ਕਹਿਣ ਲੱਗੇ ਕਿ ਮਹਾਰਾਜ ਸਾਨੂੰ ਗਿਆਨ ਨਹੀਂ ਸੀਗਾ ਇੰਨਾ ਵੀ ਸਾਧੂਆਂ ਦੀ ਸੇਵਾ ਕਰੀ ਦੀ ਆ, ਤੁਸੀਂ ਸਾਡੀ ਜੂਹ ਵਿੱਚ 3 ਮਹੀਨੇ ਰਹੇ ਹੋ ਤੇ ਹੁਣ ਸਾਨੂੰ ਸੇਵਾ ਦਾ ਮੌਕਾ ਦੇਵੋ। ਕਹਿੰਦੇ ਕੀ ਸੇਵਾ ਕਰ ਸਕਦੇ? ਕਹਿੰਦਾ ਮਹਾਰਾਜ ਤੁਹਾਡਾ ਸਾਰਾ ਸਮਾਨ ਅਸੀਂ ਚੁੱਕ ਕੇ ਜਿੱਥੇ ਤੁਸੀਂ ਦੂਜੀ ਮੰਜ਼ਿਲ ਤੇ ਜਾਣਾ ਉੱਥੇ ਪਹੁੰਚਾਇਆ ਉਹਨੇ। ਸੰਤ ਕਹਿਣ ਲੱਗੇ ਠੀਕ ਹੈ ਵੀ ਤੁਹਾਡਾ ਵੀ ਹੱਥ ਸੇਵਾ ਦੇ ਵਿੱਚ ਪੈ ਜਾਏਗਾ, ਪਰ ਗੱਲ ਇਹ ਹੈ ਵੀ ਅਸੀਂ ਤੁਹਾਤੇ ਕੁਛ ਮਨਾਉਣਾ। ਉਹ ਕਹਿ ਦੇਖੋ ਮਹਾਰਾਜ, ਚੋਰੀ ਸਾਡਾ ਪੇਸ਼ਾ ਹੈ, ਅਸੀਂ ਛੱਡਣਾ ਨਹੀਂ ਹੈ। ਸ਼ਰਾਬ ਅਸੀਂ ਪੀਂਦੇ ਹਾਂ ਉਹ ਨਹੀਂ ਛੱਡਣੀ, ਮਾਸ ਅਸੀਂ ਖਾਂਦੇ ਹਾਂ ਉਹ ਨਹੀਂ, ਵਿਚਾਰ ਅਸੀਂ ਕਰਦੇ ਹਾਂ ਉਹ ਨਹੀਂ ਛੱਡਣਾ। ਹੋਰ ਦੱਸੋ ਸਾਨੂੰ ਇਹਨਾਂ ਤੋਂ ਬਗੈਰ ਕੀ ਚਾਹੁੰਦੇ? ਸੰਤ ਕਹਿੰਦੇ ਛਡਾਉਂਦੇ ਤਾਂ ਨਹੀਂ ਹਾਂ, ਥੋੜ੍ਹਾ ਥੋੜ੍ਹਾ ਛਡਾਵਾਂਗੇ, ਥੋੜ੍ਹਾ ਥੋੜ੍ਹਾ। ਉਹ ਸਰਦਾਰ ਕਹਿਣ ਲੱਗਿਆ ਵੀ ਠੀਕ ਹੈ, ਦੱਸੋ ਮਹਾਰਾਜ ਕਿਹੜਾ ਸਾਤੇ ਬਚਨ ਲੈਣਾ? ਕਹਿੰਦੇ ਬਚਨ ਦੇ ਪੂਰੇ ਹੋ, ਕਹਿੰਦੇ ਤੁਹਾਨੂੰ ਅਸੀਂ ਤਸੱਲੀ ਦਵਾ ਦਿੰਦੇ ਹਾਂ ਵੀ ਸਾਡੇ ਵਰਗੇ ਬੰਦੇ ਜੇ ਬਚਨ ਕਰ ਲੈਣ ਫਿਰ ਪਿੱਛੇ ਨਹੀਂ ਹਟਿਆ ਕਰਦੇ। ਕਹਿੰਦੇ ਚੰਗਾ, ਚੋਰੀ ਕਰਨ ਤੇ ਮੈਂ ਤੁਹਾਨੂੰ ਨਹੀਂ ਹਟਾਉਂਦਾ, ਪਰ ਤੁਸੀਂ ਗਰੀਬ ਦੇ ਨਾਲ ਚੋਰੀ ਕਰਿਓ। ਕਹਿੰਦਾ ਮਹਾਰਾਜ ਇਹ ਕਿਹੜਾ ਬਚਨ ਹੈ, ਗਰੀਬ ਦੇ ਘਰ ਕੀ ਸਾਨੂੰ ਲੱਭ ਜੂਗਾ, ਅਸੀਂ ਤਾਂ ਅਮੀਰ ਦੇ ਘਰ ਚੋਰੀ ਕਰਦੇ ਹਾਂ। ਕਹਿੰਦੇ ਬਸ ਠੀਕ ਹੈ, ਕਹਿੰਦੇ ਹਾਂ। ਇੱਕ ਇਹ ਹੈ ਕਿ ਨਮਕ ਖਾ ਕੇ ਬੁਰਾ ਨਹੀਂ ਕਰਨਾ। ਉਹ ਕਹਿੰਦੇ ਆ ਵੀ ਅਸੂਲ ਸਾਡੇ ਚ ਹੈਗਾ ਨਮਕ ਖਾ ਕੇ ਬੁਰਾ ਨਾ ਕਰਨਾ। ਤੀਸਰੀ ਗੱਲ ਦੱਸੋ, ਕਹਿੰਦੇ ਤੀਸਰੀ ਗੱਲ ਇਹ ਹੈ ਕਿ ਸੰਸਾਰ ਦੇ ਅੰਦਰ 5 ਮਾਵਾਂ ਹੋਇਆ ਕਰਦੀਆਂ ਨੇ। ਆਪਣੀ ਮਾਂ ਹੁੰਦੀ ਹੈ, ਆਪਣੀ ਪਤੀ ਦੀ ਮਾਂ, ਸੱਸ, ਰਾਜੇ ਦੀ ਇਸਤਰੀ ਹੁੰਦੀ ਹੈ ਮਾਂ, ਮਿੱਤਰ ਦੀ ਇਸਤਰੀ ਹੁੰਦੀ ਹੈ, ਗੁਰੂ ਦੀ ਇਸਤਰੀ ਹੁੰਦੀ ਹੈ, 5 ਮਾਵਾਂ ਨੇ ਸੰਸਾਰ ਦੇ ਅੰਦਰ। ਇਹਨਾਂ ਵੱਲ ਬੁਰੀ ਨਿਗਾਹ ਨਾਲ ਨਹੀਂ ਦੇਖਣਾ। ਸੋਚ ਸੋਚ ਕੇ ਕਹਿਣ ਲੱਗਿਆ ਵੀ ਠੀਕ ਹੈ, ਇਹ ਵੀ ਅੱਜ ਥੋੜੀ ਗੱਲ ਮੰਨ ਲੈਂਦੇ। ਉਹਦੇ ਬਾਅਦ ਸੰਤਾਂ ਨੇ ਕਿਹਾ ਵੀ ਤੁਸੀਂ ਗਰੀਬਵਾਰ ਨਹੀਂ ਹੋਣ ਦੇਣੀ। ਅਗਲੀ ਗੱਲ ਇਹ ਹੈ ਕਿ ਮਾਸ ਖਾਂਦੇ ਹੋ, ਕਹਿੰਦੇ ਜੀ ਸਭ ਕਾਸੇ ਦਾ, ਕੋਈ ਵੀ ਜਾਨਵਰ ਛੱਡਦੇ? ਕਹਿੰਦਾ ਨਾ ਜੀ, ਕੋਈ ਨੀ, ਅਸੀਂ ਛੱਡਦੇ, ਜਿਉਂਦਾ ਹੋਵੇ ਮਰਿਆ ਹੋਵੇ ਸਭ ਖਾ ਲੈਂਦੇ। ਕਹਿੰਦੇ ਫਿਰ ਆਪਣੀ ਮਰਜ਼ੀ ਨਾਲ ਇੱਕ ਜਾਨਵਰ ਦਾ ਮਾਸ ਛੱਡ ਦੋ। ਸੋਚ ਸੋਚ ਕੇ ਕਹਿਣ ਲੱਗਾ ਜੀ ਕੌ ਦਾ ਮਾਸ ਛੱਡਿਆ। ਕਹਿੰਦੇ ਚਲੋ ਇਹ ਵੀ ਠੀਕ ਹੈ। ਕਹਿਣ ਲੱਗੇ ਸ਼ਰਾਬ ਪੀਂਦੇ ਹੋ? ਕਹਿੰਦੇ ਹਾਂਜੀ, ਦਿਨੇ ਵੀ ਰਾਤ ਵੀ ਸਵੇਰੇ ਹੀ ਪੀਂਦੇ ਹਾਂ, ਸ਼ਰਾਬ ਦਾ ਤਾਂ ਸਾਡਾ ਮਸਲਾ ਹੀ ਹੈ। ਕਹਿੰਦੇ ਇੱਕ ਦਿਨ ਛੱਡ ਦੋ। ਕਹਿਣ ਲੱਗੇ ਠੀਕ ਹੈ ਮਹਾਰਾਜ, ਸਲਾਹ ਕਰ ਲਈ। ਕਹਿੰਦੇ ਵੀ ਆਪਾਂ ਕਾਸ਼ੀ ਵਾਲੇ ਦਿਨ ਨੱਪ ਜਾਂਦੇ, ਉਹ ਦਿਨ ਛੱਡ ਦੋ, ਪਹਿਲੇ ਦਿਨ ਜ਼ਿਆਦਾ ਪੀ ਲਈ। ਉਹ ਪੰਜ ਬਚਨ ਲੈ ਲਏ ਸੰਤਾਂ ਨੇ, ਬਚਨ ਲੈ ਕੇ ਇਹਨਾਂ ਨੇ ਸਮਾਨ ਚੱਕ ਲਿਆ। ਪਰਮੇਸ਼ਰ ਦੀ ਗੱਲ ਕਰਨ ਲੱਗੇ। ਕਹਿੰਦੇ ਮਹਾਰਾਜ, ਪਰਮੇਸ਼ਰ ਦੀ ਗੱਲ ਨਾ ਸਾਡੇ ਨਾਲ ਕਰਿਓ, ਅਸੀਂ ਮੰਨਦੇ ਹੀ ਨਹੀਂ ਪਰਮੇਸ਼ਰ ਨੂੰ। ਉਹਦੇ ਬਾਅਦ ਗਏ ਜਾ ਕੇ ਦੂਸਰੀ ਜੂਹ ਆ ਗਈ। ਕਹਿੰਦੇ ਮਹਾਰਾਜ ਦੱਸੋ ਇੱਥੇ ਲਾਈਏ ਕਿ ਹੋਰ ਅਗਲੇ ਚੱਲੀਏ? ਸੰਤ ਕਹਿੰਦੇ ਕੋਈ ਨਾ, ਤੁਸੀਂ ਲਾ ਦਿਓ ਆਰਾਮ ਨਾਲ ਇੱਥੇ ਹੀ। ਸੰਤ ਆਪਣੇ ਹੌਲੀ ਹੌਲੀ ਪ੍ਰਚਾਰ ਕਰਦੇ ਕਰਦੇ ਚਲੇ ਗਏ ਤੇ ਇਧਰਲੇ ਪਾਸੇ ਬੈਠ ਕੇ ਮਤਾ ਪਕਾਇਆ ਵੀ ਉਹ ਕਹਿ ਗਏ ਸੰਤ ਬਈ ਗਰੀਬ ਨੇ ਚੋਰੀ ਨਹੀਂ ਕਰਨੀ। ਕਹਿੰਦੇ ਉਹ ਤਾਂ ਪਹਿਲਾਂ ਹੀ ਨਹੀਂ ਕਰਦੇ, ਇਹ ਵਚਨ ਕਰ। ਕਹਿੰਦੇ ਚਲੋ ਫਿਰ ਅੱਜ ਚੋਰੀ ਜਿਹੜੀ ਕਰਨੀ ਹੈ ਰਾਜੇ ਦੇ ਕਰਨੀ ਹੈ। ਉਹ ਰਾਜੇ ਦੇ ਚਲੇ ਜਾਂਦੇ ਜੀ। ਉੱਥੇ ਜਾ ਕੇ ਉਹ ਕਮੰਦ ਲਾ ਕੇ ਚੜ ਗਿਆ। ਅੱਗੇ ਗਿਆ ਤਾਂ ਰਾਣੀ ਜਾਗਦੀ ਸੀ। ਰਾਣੀ ਨੇ ਦੇਖ ਲਿਆ ਇਸ ਨੂੰ। ਉਹ ਜਦ ਚੋਰੀ ਕਰਨ ਲੱਗੇ, ਕਹਿੰਦੀ ਆ ਜਾ ਮੈਂ ਤੈਨੂੰ ਆਪੇ ਫੜਾਉਣੀ ਆ। ਗੰਢਾ ਬੰਨਤੀਆ, ਗਹਿਣੇ ਬੰਨ ਲਏ ਸਾਰੇ। ਰਾਜੇ ਨੂੰ ਵੀ ਜਾਗ ਆ ਗਈ। ਕਹਿਣ ਲੱਗੇ ਮੇਰੀ ਰਾਣੀਆਂ ਚੋਰੀ ਕਰਾ ਰਹੀ ਆ। ਕਹਿਣ ਲੱਗੀ ਦੇਖ ਤੈਨੂੰ ਮੈਂ ਦੱਸਾਂ, ਤੂੰ ਮੈਨੂੰ ਇੱਥੋਂ ਲੈ ਚੱਲ, ਇਹ ਬੁੱਢਾ ਰਾਜਾ ਹੈ, ਮੈਂ ਬਹੁਤ ਤੰਗ ਹਾਂ। ਉਹ ਕਹਿੰਦਾ ਮਾਤਾ, ਇਹ ਤਾਂ ਗੱਲ ਹੋ ਨਹੀਂ ਸਕਦੀ। ਕਹਿੰਦੀ ਮੈਂ ਤੇਰੀ ਮਾਂ ਕਿੱਥੋਂ ਲੱਗ ਗਈ? ਕਹਿੰਦਾ ਮੈਨੂੰ ਸੰਤਾਂ ਨੇ ਬਚਨ ਲੈਣੇ, ਮੈਂ ਤੇ ਵੀ ਰਾਜੇ ਦੀ ਜਿਹੜੀ ਔਰਤ ਹੁੰਦੀ ਹੈ ਉਹ ਮਾਂ ਹੋਇਆ ਕਰਦੀ। ਉਹ ਬਾਰ ਬਾਰ ਕਹਿੰਦੀ ਹੈ ਤੇ ਉਹਦੇ ਬਾਅਦ ਕਹਿੰਦਾ ਮੈਂ ਨਹੀਂ ਜਾ ਸਕਦਾ, ਤੂੰ ਮੇਰੀ ਮਾਂ ਹੈ। ਇਹਨਾਂ ਨੂੰ ਹੱਥ ਲੱਗ ਗਿਆ ਇੱਕ ਪਲੇਟ ਦੇ ਉੱਤੇ, ਉਹ ਹੱਥ ਲਾ ਕੇ ਜਾਂ ਮੂੰਹ ਚ ਲਾਇਆ, ਸਾਰਾ ਨਮਕ ਆ ਗਿਆ ਸਵਾਦ। ਦੂਜਾ ਬਚਨ ਯਾਦ ਆ ਗਿਆ, ਉਹਨੇ ਉੱਥੇ ਰੱਖ ਦਿੱਤਾ, ਸਮਾਨ ਵੀ ਰੱਖ ਗਿਆ ਤੇ ਆਪ ਵੀ ਚਲਿਆ ਗਿਆ। ਰਾਜਾ ਦੇਖ ਰਿਹਾ ਸੀ ਸਾਰੀ ਗੱਲ। ਦੂਜੇ ਦਿਨ ਰਾਜੇ ਨੇ ਢਡੋਰਾ ਪਟਵਾ ਤਾ, ਕਹਿਣ ਲੱਗਿਆ ਵੀ ਰਾਤ ਕੋਈ ਚੋਰ ਆਇਆ ਸੀ, ਉਹ ਚੋਰ ਹਾਜ਼ਰ ਹੋਵੇ ਮੇਰੇ। ਉਹ ਹਾਜ਼ਰ ਹੋ ਗਿਆ। ਕਹਿਣ ਲੱਗਿਆ ਵੀ ਦੱਸ ਮੈਨੂੰ ਵੀ ਤੈਂ ਸਮਾਨ ਬੰਨ ਲਿਆ ਸੀ, ਲੈ ਕੇ ਕਿਉਂ ਨਾ ਗਿਆ? ਉਹ ਕਹਿਣ ਲੱਗਿਆ ਹਜ਼ੂਰ, ਮੇਰੇ ਸੰਤ ਆਏ ਸੀ ਸਾਡੇ, ਅਸੀਂ ਉਹਨਾਂ ਦਾ ਸਤਸੰਗ ਤਾਂ ਨਹੀਂ ਸੁਣਿਆ ਕੋਈ ਵੀ, ਪਰ ਅਖੀਰ ਦੇ ਉੱਤੇ ਸਮਾਨ ਚੱਕ ਕੇ ਰੱਖਣ ਗਏ ਸੀ। ਉਹਨਾਂ ਨੇ ਬਚਨ ਲੈ ਲਿਆ ਸੀ ਵੀ ਜਿਹਦਾ ਨਮਕ ਖਾਵੇ ਉਹਦਾ ਬੁਰਾ ਲੱਗ। ਮੇਰੇ ਇੱਥੋਂ ਪਲੇਟ 'ਚੋਂ ਹੱਥ ਲੱਗ ਕੇ ਮੂੰਹ ਨੂੰ ਨਮਕ ਲੱਗ ਗਿਆ ਤੇ ਇਸ ਕਰਕੇ ਮੈਂ ਕੁਛ ਵੀ ਨਹੀਂ ਲੈ ਕੇ ਗਿਆ। ਕਹਿੰਦਾ ਜਦ ਤੈਨੂੰ ਰਾਣੀ ਕਹਿੰਦੀ ਸੀ ਮੈਨੂੰ ਲੈ ਚੱਲ, ਤੂੰ ਉਸ ਨੂੰ ਕਿਉਂ ਨਾ ਲੈ ਕੇ ਗਿਆ? ਕਹਿੰਦਾ ਵੀ ਮਹਾਰਾਜ, ਉਹ ਵੀ ਮਹਾਤਮਾ ਨੇ ਮੈਨੂੰ ਕਿਹਾ ਸੀ, ਪੰਜ ਮਾਵਾਂ ਹੁੰਦੀਆਂ ਨੇ ਤੇ ਰਾਣੀ ਮੇਰੀ ਮਾਂ ਲੱਗਦੀ ਸੀ, ਮੈਂ ਕਿਵੇਂ ਲੈ ਜਾਂਦਾ? ਮੈਂ ਬਚਨ ਦਿੱਤਾ ਹੋਇਆ ਸੀ। ਰਾਜੇ ਨੇ ਕੈਬਨਿਟ ਬੁਲਾ ਲਈ। ਕਹਿਣ ਲੱਗਿਆ ਦੇਖੋ ਬਈ, ਮੇਰੇ ਔਲਾਦ ਨਹੀਂ ਹੋਈ ਹੈ ਤੇ ਮੇਰੇ ਉਮੀਦ ਵੀ ਨਹੀਂ ਵੀ ਔਲਾਦ ਹੋ ਜਾਏਗੀ। ਆਹ ਭਾਵੇਂ ਡਾਕੂ ਹੈ ਪਰ ਇਹਦੇ ਨਾਲੋਂ ਚੰਗਾ ਬੰਦਾ ਹੋਰ ਮੈਨੂੰ ਕੋਈ ਲੱਭ ਨਹੀਂ ਸਕਦਾ, ਜਿਹਨੇ ਰਾਣੀ ਨੂੰ ਮਾਂ ਕਹਿਤਾ ਤੇ ਸਮਾਨ ਲੈ ਕੇ ਨਾ ਗਿਆ, ਨਮਕ ਖਾ ਕੇ ਬੁਰਾ ਨਾ ਕਰਿਆ, ਹੁਣ ਇਹਨੇ ਮੇਰਾ ਨਮਕ ਖਾਣੇ ਹੁਣ ਨੀ ਬੁਰਾ ਕਰਨਾ, ਮੈਨੂੰ ਕੋਈ ਡਰ ਨੀ ਹੈ ਇਸ ਤੋਂ, ਇਸ ਕਰਕੇ ਮੈਂ ਇਹਨੂੰ ਵਜ਼ੀਰ ਬਣਾਉਣਾ। ਚਲਦੇ ਚਲਦੇ ਸਮਾਂ ਲੰਘਿਆ ਤਾਂ ਉਹਨੇ ਸਾਰੇ ਚੋਰ ਡਾਕੂ ਜਿੰਨੇ ਸੀ ਲਿਸਟਾਂ ਸਾਰੀਆਂ ਉਹਨੂੰ ਪਤਾ ਹੀ ਹੁੰਦਾ, ਇਹਨਾਂ ਲੋਕਾਂ ਨੂੰ ਸਾਰੇ ਭਜਨ ਕਰਨ ਲਾ ਤੇ, ਸਾਥਾਂ ਕਰਨ ਲਾ ਤੇ। ਕਹਿੰਦਾ ਦੇਖੋ ਇਹ ਆਪਾਂ ਕਹਿੰਦਾ ਸੰਤਾਂ ਦੀ ਸੰਗਤ ਕਿੰਨੀ ਕਰੀ ਆ, ਸਮਾਨ ਚੱਕ ਕੇ ਬਾਹਰ ਛੱਡਣ ਗਏ ਸੀ ਤੇ ਮੈਨੂੰ ਵਜ਼ੀਰ ਵੀ ਮਿਲ ਗਈ, ਤੇ ਜੇ ਆਪਾਂ ਸਤਸੰਗ ਕਰੀਏ ਤਾਂ ਖਬਰ ਹੈ ਆਪਾਂ ਨੂੰ ਕਿੱਡੀ ਕਿੱਡੀਆਂ ਪਦਵੀਆਂ ਮਿਲ ਜਾਣਗੀਆਂ। ਸਾਧੂਆਂ ਨੂੰ ਬੁਲਾਇਆ ਕਰੇ, ਸੰਗਤ ਕਰਾਇਆ ਕਰੇ, ਰਹਿਣ ਸਵਾਈਆਂ ਲਵਾਇਆ ਕਰੇ। ਡਾਕੂ ਸਾਰੇ ਚੋਰੀਆਂ ਕਰਨ ਤੋਂ ਹਟਾ ਤੇ, ਅਮਨ ਅਮਾਨ ਹੋ ਗਿਆ ਰਾਜ ਵਿੱਚ। ਉਹਦੇ ਬਾਅਦ ਸ਼ਰਾਬ ਛੱਡ ਦਿੱਤੀ, ਬਹੁਤ ਹਵਾ ਲੱਗਿਆ ਤਾਂ ਬਿਮਾਰ ਹੋ ਗਿਆ। ਹਕੀਮਾਂ ਨੇ ਕਿਹਾ ਵੀ ਇੱਕੋ ਤਰੀਕਾ ਹੈ ਤੇਰਾ ਤੇਰੇ ਜਿਉਂਦਾ ਹੋਣ ਰਹਿਣ ਦਾ, ਉਹ ਇਹ ਵੀ ਤੂੰ ਕੌ ਦਾ ਮਾਸ ਖਾਣਾ। ਉਹ ਕਹਿੰਦਾ ਇਹ ਤਾਂ ਮੇਰੀ ਜਾਨ ਚਲੀ ਜਾਏ, ਮੈਂ ਤਾਂ ਨਹੀਂ ਖਾਂਦਾ, ਮੈਂ ਬਚਨ ਦਿੱਤਾ ਹੋਇਆ ਸੰਤਾਂ ਨੂੰ ਵੀ ਕੌ ਦਾ ਮਾਸ ਨਹੀਂ ਮੈਂ ਖਾਣਾ। ਇਹਨਾਂ ਨੂੰ ਉਹੀ ਮਹਾਤਮਾ ਫੇਰ ਆ ਕੇ ਚੱਕਰ ਕੱਟ ਗਏ। ਉਹ ਪਿੰਡ ਆਏ ਤਾਂ ਪਿੰਡ ਵਾਲਿਆਂ ਨੂੰ ਪੁੱਛਿਆ, ਉਹ ਸੇਵਾ ਕਰਨ ਨੂੰ ਨੱਠੇ ਫਿਰਨ, ਬਾਬਾ ਜੀ ਇੱਥੇ ਨਹੀਂ ਬਾਹਰ ਨਾ ਲਾਓ ਆਸਣ, ਤੁਸੀਂ ਧਰਮਸ਼ਾਲਾ ਚ ਲਾਓ। ਕਹਿੰਦੇ ਉਹ ਪਰਿਵਰਤਨ ਕਹਿੰਦਾ ਹੋ ਗਿਆ ਸਾਡੇ ਇੱਕ ਸਾਲ ਦੇ ਵਿੱਚ। ਕਹਿੰਦੇ ਬਾਬਾ ਜੀ ਤੁਸੀਂ ਇਹੋ ਜਿਹਾ ਮੰਤਰ ਸਾਨੂੰ ਸਿਖਾ ਕੇ ਗਏ ਕਿ ਸਾਡਾ ਜਿਹੜਾ ਸਰਦਾਰ ਸੀ ਉਹ ਤਾਂ ਕਹਿੰਦੇ ਵਜ਼ੀਰ ਬਣ ਗਿਆ, ਸਾਨੂੰ ਸਾਰੀਆਂ ਸਹੂਲਤਾਂ ਮਿਲ ਗਈਆਂ, ਸਾਡਾ ਵੀ ਹੱਥ ਹੋ ਗਿਆ, ਤੇ ਜੇ ਅਸੀਂ ਤੁਹਾਡਾ ਸਾਥਾਂ ਕਰਦੇ ਖੋਰਾ ਅਸੀਂ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ। ਕਹਿੰਦੇ ਉਹ ਸਰਦਾਰ ਕਿੱਥੇ ਹੈ? ਕਹਿੰਦੇ ਜੀ ਉਹ ਤਾਂ ਬਿਮਾਰ ਹੈ। ਹਕੀਮਾਂ ਨੇ ਕਿਹਾ ਕਿ ਕੌਂ ਦਾ ਮਾਸ ਖਾ ਲਵੇ ਫਿਰ ਉਹ ਰਾਜੀ ਹੋ ਜੂ। ਕਹਿੰਦੇ ਹਾਂ ਅਸੀਂ ਜਾਣਦੇ ਹਾਂ, ਬਾਰੀ ਵੀ ਮੇਰੀ ਸਮਝ ਚ ਆ ਗਈ, ਮੈਂ ਠੀਕ ਕਰ ਦੂੰ। ਉੱਥੇ ਰਾਜੇ ਕੋਲ ਆਉਂਦੇ ਨੇ ਆ ਕੇ ਉਹਦਾ ਉਹਨੂੰ ਦਵਾਈ ਦੇ ਕੇ ਰਾਜੀ ਕਰ ਦਿੰਦੇ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਨਹੀਂ ਛੱਡਿਆ, ਬੰਦਗੀ ਕਰਾਉਣੀ ਸ਼ੁਰੂ ਕਰ ਦਿੱਤੀ ਤੇ ਹੌਲੀ ਹੌਲੀ ਉਹ ਸੰਤ ਉੱਥੇ ਰਹਿਣ ਲੱਗ ਗਏ। ਉਹਨਾਂ ਨੂੰ ਗਿਆਨ ਕਰਾ ਕੇ ਭਾਵ ਸਾਗਰ ਤੋਂ ਪਾਰ ਕਰਾ ਤਾ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੈ ਸੰਤਨ ਗਾ ਸੋ ਗੁਰਬਤ ਸ਼ਾਦੀ ਤਰੀ। ਦੇਖ ਭਾਈ ਤਲੋਕਾ, ਭਵਜਲ ਦੇ ਵਿੱਚੋਂ ਡੁੱਬੇ ਸਤਿਗੁਰੂ ਕੱਢਦਾ ਤਾਂ ਕੱਢਦਾ ਜੇ ਬਚਨ ਉਹਦਾ ਕਮਾਵੇ। ਤੂੰ ਇਸ ਕਰਕੇ ਕੁਝ ਬਚਨ ਨੇ ਜੇ ਤੂੰ ਉਹ ਕਮਾ ਲਵੇਗਾ ਤੂੰ ਲੰਘ ਜਾਏਗਾ। ਉਸ ਵੇਲੇ ਉਹਨੇ ਬੇਨਤੀ ਕਰੀ ਕਿ ਮਹਾਰਾਜ ਕਿਰਪਾ ਕਰਕੇ ਮੈਨੂੰ ਸਿਕਸ਼ਾ ਦੇਵੋ, ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਆਪਦੇ ਬਚਨ ਕਮਾਵਾਂ। ਉਸ ਵੇਲੇ ਮਹਾਰਾਜ ਨੇ ਐਸਾ ਫਰਮਾਨ ਕਰਿਆ, ਸਿਮਰ ਪਿਆਰੇ ਨੂੰ ਸਿਰ ਸਿਮਰ ਸਿਰ ਸੁਖ ਪਾਵੋ, ਸਿਮਰ ਪਿਆਰੇ ਨੂੰ ਸਿਰ ਸਿਮਰ ਸਿਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰ ਸੁਖ ਭਾਵ ਕਲ ਕਲੇਸ਼ ਮਨ ਮਾਇਆ ਮਿਟਾਓ। ਸਾਰੀ ਦੁਨੀਆ ਜਿੰਨੀ ਵੀ ਹੈ ਉਹ ਪੰਜ ਕਲੇਸ਼ਾਂ ਦੇ ਅੰਦਰ ਦੁੱਖ ਪਾ ਰਹੀ ਹੈ। ਪਹਿਲਾ ਕਲੇਸ਼ ਅਵਿਦਿਆ। ਅਵਿਦਿਆ ਕਿਸ ਚੀਜ਼ ਨੂੰ ਕਹਿੰਦੇ ਨੇ? ਵੀ ਅਸਲੀ ਚੀਜ਼ ਮੇਰੇ ਸਾਹਮਣੇ ਆ ਪਿਆ, ਨੋਟ ਸਪੀਕਰ ਪਏ ਨੇ, ਬਾਜਾ ਪਿਆ, ਇਹਦੀ ਥਾਂ ਤੇ ਮੈਂ ਕੁਛ ਹੋਰ ਹੈ ਕਹੀ ਜਾਵਾਂ, ਇਹ ਤਾਂ ਬਾਜਾ ਨਹੀਂ ਹੈ, ਕੋਈ ਮੈਂ ਹੋਰ ਗੱਲ ਨਾ ਲੈ ਲਾ, ਇਹਨਾਂ ਦਾ ਵੀ ਕੋਈ ਹੋਰ ਲੈ ਲਾ। ਅਸਲੀ ਚੀਜ਼ ਨੂੰ ਛੱਡ ਕੇ ਨਕਲੀ ਚੀਜ਼, ਨਕਲ ਚੀਜ਼ ਸਮਝਣਾ ਸ਼ੁਰੂ ਕਰ ਦੇਣਾ, ਇਹਨੂੰ ਅਵਿਦਿਆ ਕਹਿੰਦੇ ਨੇ। ਵਿਦਿਆ ਕੀ ਹੈ? ਵਿਦਿਆ ਇਹ ਹੈ ਵੀ ਇੱਥੇ ਵਾਹਿਗੁਰੂ ਦੇ ਬਗੈਰ ਨਾ ਕੋਈ ਹੋਇਆ, ਨਾ ਕਿਸੇ ਨੇ ਹੋਣਾ, ਨਾ ਕੋਈ ਹੋਏਗਾ, ਇਹਦਾ ਯਕੀਨ ਰੱਖੋ ਤੁਸੀਂ। ਸਾਨੂੰ ਦਿਸਦਾ ਹੈ ਚਾਹੇ ਨਹੀਂ ਦਿਸਦਾ, ਇਹ ਗੱਲ ਵੱਖਰੀ ਹੈ, ਲੇਕਿਨ ਸੱਤ ਇਹ ਹੈ ਕਿ ਇੱਥੇ ਵਾਹਿਗੁਰੂ ਦੇ ਬਗੈਰ ਹੋਰ ਕੋਈ ਹੈ ਨਹੀਂ। ਅਨੇਕ ਦਰਸ਼ਨ ਕੀਨ ਰੂਪ, ਅਨੇਕ ਖੇਲ 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 ਅਨੰਤ ਘੁੱਪਦੇ, ਤੇ ਉਹ ਚੀਜ਼ ਅਸੀਂ ਅਸਲ ਚੀਜ਼ ਦੀ ਬਜਾਏ ਨਕਲ ਚੀਜ਼ ਸਾਨੂੰ ਦਿਸ ਰਹੀ ਹੈ। ਇੱਕ ਰਾਜਾ ਸੀ, ਉਹਦੇ ਕੋਲ ਇੱਕ ਤਮਾਸ਼ਾ ਕਰਨ ਵਾਲਾ ਆਇਆ, ਜਾਦੂਗਰ ਸੀ, ਹਿਪਨੋਟਿਜ਼ਮ ਦਾ ਇਲਮ ਜਾਣਦਾ ਸੀ। ਕਹਿਣ ਲੱਗਿਆ, ਮਹਾਰਾਜ ਜੇ ਆਗਿਆ ਹੋਵੇ ਮੈਂ ਤੁਹਾਨੂੰ ਕੋਈ ਖੇਲ ਕਰਕੇ ਦਿਖਾਵਾਂ। ਰਾਜਾ ਕਹਿਣ ਲੱਗਿਆ, ਦੇਖ ਬਈ ਜ਼ਿੰਦਗੀ ਲੰਘ ਗਈ, ਸਾਡੀ ਖੇਲਾਂ ਦੇਖਦੇ ਹਨ, ਇੱਥੇ ਕੋਈ ਨਾ ਕੋਈ ਆਇਆ ਹੀ ਰਹਿੰਦਾ, ਪਰ ਉਹ ਸ਼ਿਕਸ਼ਾ ਵਾਲਾ ਹੋਵੇ ਕੋਈ। ਕਹਿੰਦੇ ਹਾਂ ਮਹਾਰਾਜ, ਸ਼ਿਕਸ਼ਾ ਵਾਲਾ। ਕਹਿੰਦੇ ਦਿਖਾ, ਇਕੱਠ ਹੋ ਗਿਆ ਬੜਾ ਭਾਰੀ, ਸਾਰੇ ਨਗਰ ਨੂੰ ਕਹਿਤਾ, ਸਾਰੇ ਮੁਲਾਜ਼ਮਾਂ ਨੂੰ ਕਹਿਤਾ, ਖੁੱਲੇ ਮੈਦਾਨ ਦੇ ਵਿੱਚ ਹੋ ਗਿਆ। ਕਹਿਣ ਲੱਗੇ, ਮਦਾਰੀ ਕੀ ਜਾਦੂਗਰ, ਕੀ ਤੂੰ ਦਿਖਾਉਣਾ ਚਾਹੁੰਦਾ? ਕਹਿੰਦਾ, ਦੇਖੋ ਜੀ, ਮੈਂ ਤੁਸੀਂ ਰਾਜੇ ਲੋਕ ਆ, ਮੈਂ ਤੁਹਾਨੂੰ ਇੱਕ ਯੁੱਧ ਕਰਕੇ ਦਿਖਾਉਣਾ। ਕਹਿੰਦੇ ਕਿਹਦੇ ਨਾਲ? ਕਹਿੰਦੇ ਦੇਵਤਿਆਂ ਨਾਲ, ਇੰਦਰ ਨਾਲ ਯੁੱਧ ਕਰਨਾ ਚਾਹੁੰਦਾ। ਕਹਿੰਦੇ ਅੱਛਾ, ਤਾਂ ਕਹਿੰਦੇ ਅੱਜ ਤੱਕ ਤਾਂ ਦੇਖਿਆ ਨਹੀਂ ਅਸੀਂ, ਪਰ ਇੱਕ ਤਕਲੀਫ ਹੈ ਮਹਾਰਾਜ। ਕਹਿੰਦੇ ਉਹ ਕੀ ਹੈ? ਕਹਿੰਦਾ, ਯੁੱਧ ਕਰਦੇ ਖੁਣੀ ਜਿਉਂਦੇ ਰਹੀਏ, ਖੁਣੀ ਮਰ ਜਾਈਏ, ਉਹ ਵੀ ਤਕੜੇ ਨੇ। ਮੇਰੀ ਇਸਤਰੀ ਹੈ ਮੇਰੇ ਨਾਲ, ਇਹ ਮੇਰੇ ਪਿੱਛੋਂ ਫਿਰ ਕੀ ਕਰੂਗੀ? ਰਾਜਾ ਕਹਿਣ ਲੱਗਿਆ, ਵੀ ਜਾਦੂਗਰ, ਮੇਰੀ ਲੜਕੀ ਬੈਠੀ ਹੈ ਸਾਹਮਣੇ, ਜਿਹੋ ਜੀ ਮੇਰੀ ਲੜਕੀ ਹੈ ਉਹੀ ਜੀ ਤੇਰੀ ਇਸਤਰੀ, ਮੈਂ ਆਪਣੀ ਪੁੱਤਰੀ ਕਰਕੇ ਸਮਝਾਂਗਾ, ਤੂੰ ਫਿਕਰ ਨਾ ਕਰ ਕੋਈ। ਕਹਿੰਦਾ, ਅੱਛਾ ਮਹਾਰਾਜ, ਰਾਜਿਆਂ ਦੀ ਜਵਾਨ ਦਾ ਅਤਬਾਰ ਨਹੀਂ ਹੁੰਦਾ, ਲਾ ਵੀ ਗਿਆ ਗੱਲ। ਉਸ ਵੇਲੇ ਗੋਲਾ ਕੱਢਿਆ, ਉੱਤੇ ਨੂੰ ਸਿੱਟਤਾ, ਦੇਖਦੇ ਦੇਖਦੇ ਦਿਸਣ ਤੋਂ ਹਟ ਗਿਆ। ਉਹਨੂੰ ਫੜ ਕੇ ਖਿੱਚਿਆ ਧਾਗੇ ਨੂੰ, ਰੱਸੀ ਨੂੰ, ਤੇ ਤਲਵਾਰ ਆਪਣੇ ਬੰਨ ਲਈ, ਰੱਖ ਦੇ ਨਾਲ ਉੱਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਅੱਖਾਂ ਤੋਂ ਓਝਲ ਹੋ ਗਿਆ ਤੇ ਆਵਾਜ਼ ਆਈ ਕਿ ਮਹਾਰਾਜ, ਮੈਂ ਸਵਰਗ ਲੋਕ ਚਲਿਆ ਗਿਆ ਤੇ ਮੈਂ ਦੇਵਤਿਆਂ ਨੂੰ ਚੈਲੇਂਜ ਕਰ ਦਿੱਤਾ, ਹੁਣ ਮੇਰੀ ਲੜਾਈ ਦੇਖਿਓ ਸੀ। ਥੋੜੀ ਦੇਰ ਤੇ ਬਾਅਦ ਠੱਕ ਠੱਕ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸਾਰੇ ਲੋਕ ਕਹਿਣ ਲੱਗੇ, ਵੀ ਦੇਖੋ ਕਿੱਡਾ ਬਹਾਦਰ ਹੈ, ਦੇਵ ਲੋਕ ਚ ਜਾ ਕੇ ਲੜਾਈ ਕਰ ਰਿਹਾ। ਤੇ ਦੇਖਦੇ ਦੇਖਦੇ ਬਾਂਹ ਕੱਟ ਕੇ ਥੱਲੇ ਆ ਗਈ। ਕਹਿਣ ਲੱਗਾ, ਮਹਾਰਾਜ, ਮੈਂ ਵਰਨ ਦੇਵਤੇ ਦੀ ਬਾਂਹ ਕੱਟ ਦਿੱਤੀ, ਹੁਣ ਮੈਂ ਗਲ ਕੱਟ ਦਿੱਤਾ, ਥੱਲੇ ਆ ਰਿਹਾ, ਕਰੋ ਦਰਸ਼ਨ। ਪਾਣੀਓ ਪਾਣੀ ਹੋ ਗਿਆ, ਸਾਰੇ ਦੇਖਦੇ ਨੇ, ਮੁਕਟ ਲੱਗਿਆ ਹੋਇਆ, ਗਰਦਨ ਕੱਟੀ ਹੋਈ ਹੈ। ਉਹਦੇ ਬਾਅਦ ਕਹਿਣ ਲੱਗਿਆ, ਹੁਣ ਮੈਂ ਅਗਨ ਦੇਵਤਾ ਨੂੰ ਕਰ ਰਿਹਾ ਮਹਾਰਾਜ ਚੈਲੇਂਜ। ਥੋੜੀ ਦੇਰ ਬਾਅਦ ਆਵਾਜ਼ ਆਈ, ਮੈਂ ਅਗਨ ਦੇਵਤਾ ਮਾਰ ਦਿੱਤਾ ਤੇ ਉਹਦਾ ਧੜ ਵੀ ਤੇ ਗਰਦਨ ਵੀ ਆ ਰਹੀ, ਅੱਡ ਅੱਡ ਆ ਰਹੇ ਨੇ, ਅੱਗ ਅਸਮਾਨ ਚੋਂ ਤੁਰੀ ਆ ਰਹੀ ਹੈ ਹੇਠਾਂ ਨੂੰ। ਬੜੇ ਹੈਰਾਨ ਹੋ ਗਏ ਲੋਕ, ਭਾਈ ਭੀਤ ਹੋ ਗਏ, ਵੀ ਕਿੱਡਾ ਬਹਾਦਰ ਹੈ ਇਹ, ਕਮਾਲ ਦਰਜੇ ਦੀ ਗੱਲ ਹੈ, ਜੇ ਇਹੋ ਜਿਹਾ ਜਰਨੈਲ ਬਣ ਜੇ ਫਿਰ ਤਾਂ ਹਾਰੇ ਨਾ ਕਦੇ ਹੋਵੇ। ਉਹਦੇ ਬਾਅਦ ਦੇਵਤਿਆਂ ਨੇ ਵਾਰੀ ਵਾਰੀ ਸਿੱਟੀ ਕਹਿੰਦਾ ਤੇ ਕਹਿਣ ਲੱਗਾ, ਹੁਣ ਮੈਂ ਇੰਦਰ ਨਾਲ ਯੁੱਧ ਕਰ ਰਿਹਾ। ਫੇਰ ਆਵਾਜ਼ ਆਈ ਕਿ ਮਹਾਰਾਜ ਇੰਦਰ ਨੇ ਬੱਜਰ ਜੰਤਰ ਸ਼ਸਤਰ ਚਲਾ ਦਿੱਤਾ ਤੇ ਮੇਰੀ ਬਾਂਹ ਕੱਟ ਗਈ ਆ, ਮੇਰੀ ਲੱਤ ਕੱਟ ਗਈ ਆ, ਪਤਾ ਨੀ ਮੈਂ ਜਿਉਂਦਾ ਰਹਾਂ ਕਿ ਮਰ ਜਾਵਾਂ। ਤੇ ਆਵਾਜ਼ ਆਈ ਮੈਂ ਮਰ ਰਿਹਾ, ਬਾਂਹ ਅੱਡਾ ਆ ਗਈ, ਲੱਤਾਂ ਅੱਡਾ ਆ ਗਈਆਂ, ਧੜਾ ਆ ਗਿਆ। ਧੜਾ ਕੇ ਜਦ ਕਰਿਆ ਬੜਾ ਬੜਾ ਅਫਸੋਸ ਹੋ ਗਿਆ ਵੀ ਦੇਖੋ ਕਿੱਡਾ ਬਹਾਦਰ ਸਿੰਘਾ ਹੈ ਤੇ ਇਹ ਕਿਸ ਤਰ੍ਹਾਂ ਦੇ ਨਾਲ ਵਿਚਾਰੇ ਦੀ ਜਾਨ ਜਾਂਦੀ ਰਹੀ। ਉਹ ਜਿਹੜੀ ਬੀਬੀ ਉਹਦੇ ਘਰੋਂ ਬੈਠੀ ਸੀ ਉਹਨੇ ਕਿਹਾ ਮੇਰਾ ਪਤੀ ਮਰ ਗਿਆ, ਮੈਂ ਤਾਂ ਸਤੀ ਹੋਣਾ ਨਾਲ। ਮੈਂ ਤਾਂ ਕਹਿੰਦਾ ਬੇਟੀ ਮੈਂ ਤੂੰ ਮੇਰੀ ਬੇਟੀ ਬਣ ਕੇ ਰਹਿ, ਤੈਨੂੰ ਕੋਈ ਦੁੱਖ ਨਹੀਂ ਹੋਏਗਾ। ਕਹਿੰਦੀ ਨਹੀਂ ਮੇਰਾ ਪਤੀ ਤਾਂ ਮੈਂ ਨਹੀਂ ਪਤੀ ਦੇ ਬਗੈਰ ਰਹਿੰਦੀ। ਉਹ ਜਿਖਾ ਚਿਣਦੀਆਂ ਸਾਰੇ ਦੇਵਤੇ ਵਿੱਚ ਉਹ ਤੇ ਉਹਦੇ ਘਰ ਵਾਲੀ ਜਲ ਗਏ। ਜਦ ਦੋ ਤਿੰਨ ਘੰਟੇ ਉੱਥੇ ਅਫਸੋਸ ਹੁੰਦਾ ਰਿਹਾ, ਸਭ ਬੈਠੇ ਰਹੇ, ਕੋਈ ਬੋਲਦਾ ਨਹੀਂ ਕਿਸੇ ਨਾਲ। ਇਹਨੇ ਨੂੰ ਜਾਦੂਗਰ ਆ ਗਿਆ, ਕਹਿੰਦਾ ਮਹਾਰਾਜ ਕੀ ਜੈ ਹੋ। ਕਹਿੰਦੇ ਹੈ ਤੂੰ ਆ ਗਿਆ। ਕਹਿੰਦਾ ਮੈਂ ਤਾਂ ਮਰਿਆ ਹੀ ਨਹੀਂ ਸੀ। ਕਹਿੰਦੇ ਹੋਰ ਮਰਿਆ ਕੌਣ ਹੈ? ਕਹਿੰਦਾ ਮੈਨੂੰ ਕੀ ਪਤਾ, ਮੇਰੀ ਇਸਤਰੀ ਕਿੱਥੇ ਹੈ? ਵਜ਼ੀਰ ਬੋਲਦੇ ਨੇ ਵੀ ਜਾਦੂਗਰ ਉਹ ਤਾਂ ਤੇਰੇ ਨਾਲ ਸਤੀ ਹੋ ਗਈ, ਹੁਣ ਤੇਰੀ ਇਸਤਰੀ ਕਿੱਥੋਂ ਗਈ? ਕਹਿੰਦਾ ਬਿਲਕੁਲ ਗਲਤ, ਇਹ ਰਾਜੇ ਨੇ ਉਹਦੇ ਨਾਲ ਵਿਆਹ ਕਰਾਉਣਾ, ਇਹਨੂੰ ਸੱਤ ਜਿੰਦੇ ਅੱਜ ਬੰਦ ਕਰਕੇ ਰੱਖਿਆ ਹੋਇਆ। ਆਵਾਜ਼ ਮਾਰੀ, ਉਧਰੋਂ ਆਵਾਜ਼ ਆਈ ਕਿ ਇਸ ਰਾਜੇ ਨੇ ਮੈਨੂੰ ਬੰਦ ਕਰਿਆ ਹੋਇਆ। ਬਹੁਤ ਹੈਰਾਨੀ ਵੱਧ ਗਈ ਸਾਰਿਆਂ ਦੀ। ਉਹਦੇ ਬਾਅਦ ਜਦ ਬਹੁਤ ਹੈਰਾਨ ਹੋ ਗਏ, ਕਹਿਣ ਲੱਗਿਆ ਮਹਾਰਾਜ ਮੇਰਾ ਖੇਲ ਪਸੰਦ ਆਇਆ। ਕਹਿੰਦੇ ਪਸੰਦ ਤਾਂ ਆ ਗਿਆ, ਅਸੀਂ ਤਾਂ ਬਹੁਤ ਕਨਫਿਊਜ਼ ਹੋਏ ਪਏ। ਕਹਿੰਦਾ ਨਾ ਕਨਫਿਊਜ਼ ਨਾ ਹੋਵੋ, ਮੈਂ ਕਿਤੇ ਗਿਆ ਨੀ, ਕਿਤੇ ਆਇਆ ਨੀ, ਨਾ ਮੈਂ ਕਿਸੇ ਦੇਵਤੇ ਨੂੰ ਮਾਰਿਆ, ਨਾ ਮੇਰੇ ਕੋਈ ਘਰ ਵਾਲੀ ਸੀ, ਮੈਂ ਤਾਂ ਇੱਥੇ ਹੀ ਖੜਾ ਤੇ ਜਿਵੇਂ ਮੈਂ ਤੁਹਾਨੂੰ ਹਿਪਨੋਟਾਈਜ਼ ਕਰਦਾ ਤੁਹਾਨੂੰ ਉਵੇਂ ਜਿਵੇਂ ਦਿਸਣਾ ਸ਼ੁਰੂ ਹੋ ਗਿਆ। ਕਹਿੰਦੇ ਜਾਦੂਗਰ ਫਿਰ ਇਹਦਾ ਸ਼ਿਕਸ਼ਾ ਕੀ ਹੋਈ? ਕਹਿੰਦਾ ਦੇਖੋ ਸ਼ਿਕਸ਼ਾ ਵੀ ਵਾਹਿਗੁਰੂ ਜਿਹੜਾ ਕਰੋੜ ਹਾਂ ਬ੍ਰਹਮੰਡਾਂ ਦਾ ਮਾਲਕ ਹੈ, ਸਰਵ ਸ਼ਕਤੀਆਂ ਦਾ ਮਾਲਕ ਹੈ, ਉਸਨੇ ਆਪਣੇ ਆਪ ਤੋਂ ਅਨੇਕਾਂ ਰੂਪ ਧਾਰ ਲਏ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬੋਰੰਗੀ ਸਭ ਤੇ ਰਹੇ ਨੇ ਯਾਰ, ਤੇ ਇਸ ਦਾ ਭੇਤ ਨਹੀਂ ਆਉਂਦਾ, ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਮੈਂ ਕਹਿੰਦਾ ਦੇਖੋ ਕਿੱਡਾ ਪਸਾਰਾ ਕਰ ਲਿਆ ਸੀ ਤੇ ਮੇਰੇ ਪਸਾਰੇ ਦੇ ਅੰਦਰ ਅਸਲੀਅਤ ਤੁਹਾਨੂੰ ਨਜ਼ਰ ਨਹੀਂ ਆਈ ਤੇ ਨਕਲੀ ਚੀਜ਼ ਦੇ ਵਿੱਚ ਤੁਸੀਂ ਪਰਚ ਕੇ। ਕਹਿੰਦੇ ਇਹਨੂੰ ਵਿਦਿਆ ਕਿਹਾ ਜਾਂਦਾ ਤੇ ਬਾਕੀ ਰਾਗ ਦੁਆਸ਼ ਹੋਇਆ। ਪਹਿਲਾਂ ਤੁਸੀਂ ਖੁਸ਼ ਹੋਏ ਜਦ ਮੈਂ ਵਾਰ ਵਾਰ ਸੁੱਟਦਾ ਸੀ, ਜਦ ਮੈਂ ਮਰ ਗਿਆ ਫਿਰ ਤੁਸੀਂ ਕਿੰਨੇ ਅਫਸੋਸ ਦੇ ਵਿੱਚ ਆਏ। ਸੋ ਇਸ ਤਰ੍ਹਾਂ ਇਹ ਕਲੇਸ਼ ਹੋਇਆ ਕਰਦੇ ਹਨ ਸਾਧ ਸਿੰਘ ਜੀ। ਪਹਿਲਾ ਵਿਦਿਆ ਹੁੰਦਾ, ਦੂਸਰਾ ਰਾਗ। ਕਹਿੰਦੇ ਨੇ ਲਗਾਓ ਸਾਡਾ, ਮੇਰਾ ਘਰ, ਮੇਰੀ ਜ਼ਮੀਨ, ਮੇਰੀ ਜਾਇਦਾਦ, ਮੇਰੇ ਪੁੱਤਰ, ਮੇਰੇ ਕੱਪੜੇ, ਮੇਰੀ ਪੁਜੀਸ਼ਨ, ਇਹਦੇ ਨਾਲ ਲਗਾਓ ਹੈ ਸਾਡਾ। ਉਹ ਅੱਛੀ ਲੱਗਦੀ ਹੈ, ਅੱਛੀ ਲੱਗਣ ਵਾਲੀ ਨੂੰ ਰਾਗ ਕਹਿੰਦੇ ਨੇ, ਅਟੈਚਮੈਂਟ। ਦੂਸਰੇ ਰਾਗ ਕਰਦੀ ਹੈ ਦੁਆਇਸ਼, ਜਿਹੜੀ ਚੀਜ਼ ਸੁੱਖ ਨਾ ਦੇਵੇ, ਸੁੱਖ ਦੇ ਰਸਤੇ ਵਿੱਚ ਵਾਧਾ ਪਾਵੇ, ਉਹਨੂੰ ਦੁਆਇਸ਼ ਕਹਿੰਦੇ ਨੇ। ਚੌਥਾ ਕਲੇਸ਼ ਹੋਇਆ ਕਰਦਾ ਅਵਨਿਵੇਸ਼, ਇਹਦੇ ਚ ਹਰ ਵਕਤ ਬਣਿਆ ਰਹਿੰਦਾ ਵੀ ਮੈਂ ਮਰ ਜਾਣਾ, ਜਾਇਦਾਦ ਤਾਂ ਮੈਂ ਐਡੀ ਬਣਾ ਲਈ, ਕੌਣ ਸਾਂਭੂਗਾ, ਕਿੱਥੇ ਸਾਂਭੂਗਾ। ਤੇ ਚੌਥੀ ਹੋਇਆ ਕਰਦੀ ਅਸਮਤਾ, ਅਸਮਤਾ ਕਲੇਸ਼ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਤਾਂ ਕਹੀ ਜਾਂਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਪਿੰਡ ਨਹੀਂ ਕੋਈ, ਰਾਮ ਬੋਲੇ, ਰਾਮਾ ਬੋਲੇ, ਸਭਾ ਘਟਨਾ ਬੋਲੇ, ਰਾਮਾ ਬੋਲੇ। ਅਸੀਂ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ ਕਿਉਂਕਿ ਉਹ ਕਲੇਸ਼ ਹੈ, ਸਾਡੇ ਉੱਤੇ ਅਸਰ ਨਹੀਂ ਹੁੰਦਾ ਇਸ ਚੀਜ਼ ਦਾ। ਮਹਾਰਾਜ ਕਹਿਣ ਲੱਗੇ ਜਿਹੜੇ ਪੰਜ ਕਲੇਸ਼ ਨੇ ਨਾ, ਅਵਨਿਵੇਸ਼ ਹੈ, ਅਸਮਤਾ ਹੈ, ਰਾਗ ਹੈ, ਦੁਆਇਸ਼ ਹੈ, ਅਵਿਦਿਆ, ਭਾਈ ਤਲੋਕਾ, ਇਹ ਬੰਦਗੀ ਕਰਕੇ ਹਟਦੇ ਨੇ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮੈਂ ਹੁੰਦਾ, ਪੰਜਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ। ਬਾਕੀ ਹੈ ਜੋ ਬੰਦਗੀ ਕਰਨੀ ਹੈ, ਰਚਨਾ ਨਾਲ ਨਾਮ ਜਪੋ, ਸਵਾਸ ਨਾਲ ਨਾਮ ਜਪੋ, ਅੱਧਰਲੀਆਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਉਸੇ ਤਰ੍ਹਾਂ ਜਪੋ ਜਿਸ ਵਕਤ ਹਰ ਸਵਾਸ ਦੇ ਵਿਚ ਵਾਹਿਗੁਰੂ ਜੀ ਦਾ ਭੁੱਲੂਗਾ ਨੀ ਨਾ ਵਾਹਿਗੁਰੂ, ਉਸ ਵੇਲੇ ਜਿਹੜਾ ਸਿੱਖ ਹੈ ਉਹ ਗੁਰੂ ਨੂੰ ਭਾ ਰਿਹਾ ਕਰਦਾ ਹੈ। ਪੜ੍ਹ ਲੋ, ਉਹ ਸਿੱਖ ਦੀ ਗੁਰਾਂ ਨੂੰ ਪਾਵੇ ਸਾਸ ਸਾਸ ਨਾਮ ਜੋੜ ਪੇ, ਸਿੱਖ ਦੀ ਗੁਰਾਂ ਨੂੰ ਪਾਵੇ ਸਾਸ ਸਾਸ ਨਾਮ ਜੋੜ ਪੇ। ਸਾਸ ਸਾਸ ਨਾਮ ਜੋਤ ਪੇ, ਸਿੱਖ ਜੀ ਗੁਰਾਂ ਨੂੰ ਪਾਵੇ ਸਾਸ ਸਾਸ ਨਾਮ ਜੋਤ ਪੇ। ਸਾਸ ਸਾਸ ਨਾਮ ਜੋਤ ਪੇ, ਪਿਆਰੇ ਸਾਸ ਸਾਸ ਨਾਮ ਜੋਤ ਪੇ। ਸਾਸ ਸਾਸ ਨਾਮ ਜੋਤ ਪੇ, ਪਿਆਰੇ ਬਈ ਸਾਸ ਸਾਸ ਨਾਮ ਜੋਤ ਪੇ। ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ ਸੌ ਗੁਰਸਿੱਖ ਗੁਰੂ ਮਨ ਪਾਵੇ। ਗੁਰੂ ਹੈ ਸਿੱਖ ਦੇ ਉੱਤੇ ਦਿਆਲ ਹੁੰਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਸ ਨੂੰ ਜੀਵ ਤੋਂ ਬ੍ਰਹਮ ਦੇ ਮੰਡਲ ਵਿੱਚ ਦਾਖਲ ਕਰਕੇ ਜੀਵ ਪੁਣਾ ਉਹਦਾ ਖਤਮ ਗੁਰੂ ਕਰ ਦਿਆ ਕਰਦਾ, ਜੋ ਅਸਲੀ ਪਦਾਰਥ ਹੈ ਉਹ ਪ੍ਰਾਪਤ ਹੋ ਜਾਇਆ ਕਰ। ਤੂੰ ਕਹਿਣ ਲੱਗੇ ਪਿਆਰਿਆ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਤੂੰ ਨਾਮ ਜਪੀ। ਇਸ ਤਰ੍ਹਾਂ ਮੰਤਰ ਦੇ ਤਾਂ ਕਹਿੰਦੇ ਨਾਮ ਜਪਣ ਨਾਲ ਪੰਜ ਚੋਰ ਭੱਜ ਜਾਂਦੇ ਨੇ, ਅੰਦਰ ਰਹਿੰਦੇ ਨੇ, ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਓਹਕਾਰ। ਅੰਮ੍ਰਿਤ ਰੂਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਤੇ ਜਦ ਤੂੰ ਨਾਮ ਜਪੇਗਾ ਇਹ ਪੰਜੇ ਚੋਰ ਭੱਜ ਜਾਣਗੇ, ਤੇਰੀ ਪੂੰਜੀ ਜਿਹੜੀ ਆ ਉਹ ਸਾਬਤ ਰਹਿ ਜਾਏਗੀ। ਉੱਠਦੇ ਬੈਠਦੇ ਦਿਨ ਰਾਤ ਵਾਹਿਗੁਰੂ ਨੂੰ ਤੂੰ ਯਾਦ ਰੱਖ। ਅਗਲੀ ਗੱਲ ਹੈ ਕਿ ਪਰਮੇਸ਼ਰ ਨੂੰ ਜੋ ਪਾਉਂਦਾ ਹੈ ਨਾ ਉਹਨੂੰ ਭਲਾ ਕਰਕੇ ਮੰਨੀ, ਖੁਸ਼ੀ ਖੁਸ਼ ਹੋ ਕੇ ਮੰਨੀ। ਪਰਮੇਸ਼ਰ ਪਾਣੇ ਕੋ ਮਾਨ ਹਰ ਖੋ ਭਲੀ ਕਰੇ ਇਮਜਾਨ, ਐ ਕਹੋ ਵੀ ਭਲਾ ਹੀ ਹੋਇਆ, ਜੋ ਕੁਛ ਹੋਇਆ ਭਲਾ ਹੀ ਹੋਇਆ। ਇੱਕ ਰਾਜਾ ਸੀ, ਉਹਦਾ ਇੱਕ ਵਜ਼ੀਰ ਸੀ, ਇੱਕ ਵਾਰੀ ਬਾਹਰ ਜਾਂਦੇ ਸੀ ਸ਼ਿਕਾਰ ਨੂੰ, ਜਾਂਦੇ ਜਾਂਦੇ ਇਹ ਫੌਜ ਤੋਂ ਦੂਜਿਆਂ ਤੋਂ ਦੂਰ ਨਿਕਲ ਗਏ। ਉੱਥੇ ਰਾਜੇ ਦੀ ਉਂਗਲੀ ਦੇ ਉੱਤੇ ਕੋਈ ਚੋਟ ਲੱਗੀ ਤੇ ਖੂਨ ਨੇ ਉਂਗਲੀ ਕੱਟ ਗਈ ਕੀਤੀ। ਰਾਜੇ ਨੇ ਕਿਹਾ ਵਜ਼ੀਰ ਸਾਹਿਬ ਮੇਰੀ ਉਂਗਲੀ ਕੱਟ ਗਈ। ਉਹ ਕਹਿੰਦੇ ਹਜ਼ੂਰ ਭਲਾ ਹੀ ਹੋਇਆ। ਕਹਿੰਦਾ ਭਲਾ ਹੋਇਆ, ਮੇਰੀ ਉਂਗਲੀ ਕੱਟ ਗਈ ਤਾਂ ਤੂੰ ਭਲਾ ਹੋਇਆ ਦੱਸਦਾ, ਜਾਂ ਮੇਰੀ ਅੱਖਾਂ ਤੋਂ ਦੂਰ ਨੱਠ, ਖਬਰਦਾਰ ਜੇ ਮੇਰੇ ਸਾਹਮਣੇ ਹੈ ਹੈਂ ਭਲਾ ਦੱਸਦਾ ਮੇਰੀ ਉਂਗਲੀ ਕੱਟੀ ਗਈ। ਇਹਨਾਂ ਨੂੰ ਰਾਜਾ ਜਦ ਕਹਾਂ ਗਿਆ ਤੇ ਉੱਥੇ ਟੋਲਦੇ ਫਿਰਦੇ ਸੀ ਵੀ ਕੋਈ ਬੰਦਾ ਮਿਲ ਜੇ ਤੇ ਦੇਵੀ ਦੀ ਬਲੀ ਦੇਣੀ। ਇਹ ਕੱਲਾ ਅੜਕੇ ਆ ਗਿਆ, ਉਹਨਾਂ ਨੇ ਫੜ ਲਿਆ ਤੇ ਫੜ ਕੇ ਲੈ ਗਏ। ਰਾਜਾ ਦੇਖਦਾ ਵੀ ਬੁਰਾ, ਮੈਂ ਤਾਂ ਫਸ ਗਿਆ, ਕੋਈ ਮਦਦ ਕਰਨ ਵਾਲਾ ਵੀ ਨਹੀਂ ਹੈ, ਵਜ਼ੀਰ ਵੀ ਮੈਂ ਨਠਾ ਤਾ। ਇਹਨਾਂ ਨੂੰ ਜਦੋਂ ਬਲੀ ਬਲੀ ਦੇਣ ਲੱਗੇ, ਇਸ਼ਨਾਨ ਕਰਾਇਆ, ਬਲੀ ਵਾਲੇ ਬਸਤਰ ਬਣਾਏ, ਢੋਲ ਵਗੈਰਾ ਵੱਜਦੇ ਜਾਂਦੇ ਨੇ, ਜਦੋਂ ਉੱਥੇ ਜਾ ਕੇ ਦੇਖਿਆ ਉਹ ਕਹਿਣ ਲੱਗੇ ਵੀ ਇਹਦੀ ਤਾਂ ਬਲੀ ਨਹੀਂ ਹੋ ਸਕਦੀ, ਇਹ ਤਾਂ ਉਂਗਲੀ ਕੱਟੀ ਹੋਈ ਹੈ। ਛੱਡ ਦਿੱਤਾ, ਰਾਜਧਾਨੀ ਚ ਆ ਗਿਆ। ਕਹਿਣ ਲੱਗਾ ਵਜ਼ੀਰ ਨੂੰ ਬੁਲਾਓ, ਟੋਲੋ ਕਿੱਥੇ ਆ, ਮੈਂ ਨਠਾਤਾ ਸੀ। ਵਜ਼ੀਰ ਆ ਗਿਆ, ਕਹਿੰਦਾ ਵਜ਼ੀਰ ਸਾਹਿਬ ਮੈਨੂੰ ਹੁਣ ਸਮਝ ਚ ਆਇਆ, ਟਾਈਮ ਕਿਹਾ ਸੀ ਉਂਗਲੀ ਕੱਟੀ ਦੇ, ਵੀ ਰਾਜ ਨੇ ਵੀ ਭਲਾ ਹੀ ਹੋਇਆ, ਕੋਈ ਇਹਦੇ ਵਿੱਚ ਭੇ ਭਲਾ ਹੈ ਭੇਤ ਹੈ ਕੋਈ, ਤੇ ਮੈਨੂੰ ਹੁਣ ਪਤਾ ਲੱਗਿਆ। ਮਹਾਰਾਜ ਕਹਿਣ ਲੱਗੇ ਪਿਆਰਿਆ ਭਾਈ ਤਲੋਕਾ, ਪਰਮੇਸ਼ਰ ਭਾਣੇ ਕੋ ਮਾਨ ਹਰ ਖੋ ਭਲੀ ਕਰੇ ਮਜਾਨ, ਐ ਖੁਸ਼ ਰਹੋ ਵੀ ਮੈਨੂੰ ਭਲੀ ਕਰੀਆਂ ਨੇ, ਉਹਦੇ ਚ ਕਲਪਨਾ ਨਾ ਕਰੋ। ਬਾਕੀ ਇਹ ਪਰਮੇਸ਼ਰ ਹਰ ਥਾਂ ਦੇ ਉੱਤੇ ਹਾਜ਼ਰ ਹੈ, ਆਪਣੀ ਮਾਇਆ ਪਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਸੀ ਤੈ, ਕਿਸੇ ਵਿੱਚ ਦੋਸ਼ ਨਹੀਂ ਆਰੋਪਣਾ। ਇਹ ਨਾ ਕਰੀ ਵੀ ਇਹਦੇ ਵਿੱਚ ਦੋਸ਼ ਹੈ, ਪਰ ਵਾਹਿਗੁਰੂ ਦੇ ਵਿੱਚ ਦੋਸ਼ ਨਾ ਆਰੋਪੀ ਵੀ ਮੇਰੇ ਨਾਲ ਆਏ ਹੋਏ, ਮੇਰੇ ਨਾਲ ਆਏ ਹੋਏ। ਦੋਸ਼ ਆਰੋਪੋ ਕੋਈ ਨਾ ਪ੍ਰਭ ਮੈਂ, ਜੋ ਵਿਆਪਕ ਨਭ ਕੀ ਸਮਨ ਸਭ ਮੈਂ, ਜਿਵੇਂ ਸਮਾਨ ਸਾਰੇ ਵਿਆਪਕ ਹੈ, ਇਹ ਵਾਹਿਗੁਰੂ ਸਾਰਿਆਂ ਦੇ ਨਾਲ ਵਿਆਪਕ ਹੈ, ਉਹਦੇ ਚ ਦੋਸ਼ ਨਹੀਂ ਕੱਢਣਾ। ਮੱਥਾ ਟੇਕਦਾ ਕਹਿੰਦੇ ਲੇਸ਼ ਭਾਈ ਦਿਆ ਜਾਣਾ ਜੀ ਕੀ ਕੁਛ ਪੁੰਨ ਦਾ ਨਿਕਲੇ, ਸੱਚ ਤਾਂ ਮਰ ਜਾਣੀ ਹੈ ਜੋ ਸਿੱਖ ਸੱਚੀ ਲੇ, ਦਿਆ ਜਾਣਾ ਜੀ ਕੀ ਕੁਛ ਪੁੰਨ ਦਾ ਨਿਕਲੇ, ਜੀਵਾਂ ਦੇ ਉੱਤੇ ਦਿਆ ਕਰਨੀ ਹੈ, ਹਿੰਸਾ ਨਹੀਂ ਕਰਨੀ। ਵਚਨ ਮੰਨ ਲਿਆ, ਕਹਿੰਦੇ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਤਨ ਹੰਗਤਾ ਹੈ ਨਾ, ਆਈ ਐਮ ਬੋਡੀ, ਇਹਨੂੰ ਭੁੱਲਣ ਦਾ ਯਤਨ ਕਰ, ਤੂੰ ਬੋਡੀ ਨਹੀਂ ਹੈ ਤੂੰ ਆਤਮਾ ਹੈ। ਤਨ ਹੰਤਾ ਕੋ ਤਜ ਅਭਿਮਾਨ, ਸਨੇ ਸਨੇ ਲੱਖ ਰੂਪ ਪ੍ਰਕਾਸ਼, ਸਨੇ 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 ਤਨ ਹੰਤਾ ਕੋ ਤਜ ਅਭਿਆਸ, ਸਨੇ ਸਨੇ ਲੱਖ ਰੂਪ ਪ੍ਰਕਾਸ਼। ਤੇਰਾ ਰੂਪ ਹੈ ਜੋਤ ਸਰੂਪ, ਜਿਹੜਾ ਲਿਖਿਆ ਮੰਤੂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੌਲੀ ਹੌਲੀ ਇਹ ਬੋਡੀ ਦੇ ਉੱਪਰ ਹੋ ਜਾਵੇ ਵੀ ਮੈਂ ਬੋਡੀ ਨਹੀਂ ਹਾਂ, ਮੈਂ ਤਾਂ ਜੋਤ ਹਾਂ। ਫੇਰ ਉਹਦੇ ਬਾਅਦ ਰਹੋ ਹਿੰਸਾ ਕਰ ਸਾ ਪਰਦਿਆ, ਕਿਸ ਕੋ ਨਹੀਂ ਦਿਖਾਵੇ ਜੀ ਹੀਆ, ਕਿਸੇ ਦਾ ਹਿਰਦਾ ਨਾ ਦਿਖਾਈ ਤੇ ਹਿੰਸਾ ਨਾ ਕਰੀ ਕੋਈ ਬਾਤੀ। ਜਥਾ ਲਾਭ ਕੀਤੇ ਸੰਤੋਸ਼, ਜਿੰਨਾ ਤੈਨੂੰ ਮਿਹਨਤ ਕਰਕੇ ਆਉਂਦਾ ਉਹਦੇ ਉੱਤੇ ਸੰਤੋਖ ਰੱਖੀ। ਤਜੋ ਵਿਕਾਰ ਆਏ ਜੋ ਰੋਜ਼, ਜਿਹੜੇ ਵਿਕਾਰ ਪੈਦਾ ਹੁੰਦੇ ਨੇ ਕਾਮ ਆਦਿਕ, ਇਹਨਾਂ ਨੂੰ ਤਜ ਦੇ। ਇਸ ਤੇ ਇਸ ਤਰ੍ਹਾਂ ਦੇ ਨਾਲ ਬੰਦਗੀ ਕਰਦਾ, ਬਹੁਤ ਆਨੰਦ ਹੋ ਗਿਆ, ਬਸਤਾ ਚੜ ਗਈ। ਲੇਕਿਨ ਇੱਕ ਦਿਨ ਨਵਾਬ ਸਾਹਿਬ ਨੇ ਕਿਹਾ ਕਿ ਭਾਈ ਤਲੂਕਾ, ਬੜੇ ਦਿਨ ਹੋਏ ਆਪਾਂ ਸ਼ਿਕਾਰ ਨਹੀਂ ਗਏ, ਚਲੋ ਅੱਜ ਫਿਰ ਤੁਰ ਕੇ ਆਉਂਦੇ। ਨਾਲੇ ਕਿਹਾ ਵੀ ਜਿਹੜਾ ਜਿਹਦੇ ਅੱਗੇ ਸ਼ਿਕਾਰ ਆਏਗਾ ਉਸੇ ਨੇ ਮਾਰਨਾ। ਉਹ ਭਾਈ ਤਲੋਕੇ ਦੇ ਅੱਗੇ ਆ ਗਿਆ। ਤਲੋਕੇ ਜੀ ਨੇ ਆਪਣਾ ਘੋੜਾ ਬਿਠਾਇਆ ਤੇ ਅੱਗੇ ਜਾ ਕੇ ਉਹਨੇ ਆਪਣੇ ਵਪਾਰ ਕਰਿਆ, ਤਾਂ ਵਾਰ ਕਰਦੀ ਸਾਰ ਕੀ ਹੋਇਆ, ਨਾਲੇ ਤਾਂ ਹਰਨੀ ਵਰਗੀ, ਪੇਟ ਵਿੱਚ ਦੋ ਬੱਚੇ, ਉਹ ਵੀ ਤੜਪ ਤੜਪ ਕੇ ਵੱਜ ਗਏ। ਖੜਾ ਦੇਖਦਾ ਵੀ ਦੇਖ ਕੀ ਹੋਇਆ, ਮੈਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੂੰ ਦਇਆ ਰੱਖੀ, ਵੀ ਇਹ ਕੀ ਹੋ ਗਿਆ। ਉਸ ਵੇਲੇ ਆਪਣੇ ਆਪ ਨੂੰ ਤਰਕਾਰ ਪਾਉਣ ਲੱਗ ਗਿਆ, ਦੇਖਤ لوگ کرنا ٹھانی تکتے کے اپنے کرم خانی کہنے لگا میرا تو کرم ترکار ہے ایسو پاپ اچانک لے ایک کے ہتے تین مر گئے. گرو صاحب نے تو مینو سنایا سی بھائی دیا کری دیا دے دھرم پیدا ہوتا ہے ساس ہے جی جی دیا ہی نہیں آئی دھرم نہیں آنا. مہاراج کہتے تول دھرم دیا کا پوت دیا ہردے چائے گی تا دھرم آئے گا. دھرم دے دس پلر ہویا کرتے نے پھیرے گنا آن گے تیر جائے گی سنتوخ آئے گا کھما آئے گی دس گن یہ سارے شیل آئے گا سوچ آئے گی دان دا خیال آئے گا. سو کہنے لگا بھی بیٹے تو بہت بری بات ہو گئی تو ایسو پاپ اچانک لے ایک ہدے تین مر گئے. دیا دی مہاپرش عام طور پہ بہت ساری ساکھیاں نے مہاتما بدھ نال بھی سبندھ رکھدیا مہاپرشاں نال بھی رکھدیا نے تے ایک مشہور ہے صوفی پیراں دی. ایک باری کافلا جا رہا سی بمبے اتے حج کرنے واسطے مکے نو جب سٹ کو رہ گئے انہوں نے کیمپ لا تا. وہ کیمپ تر گیا تے انہوں میں ایک بی بی سی انہوں نے رابیہ سی غلام سی وہ مل رہی ہوئی وہ سنبھالتی رہی سامان تے وہ دی نگاہ چ کی آیا بھی خوہ دے آلے دوالے کٹی گیڑے کر رہی ہے چار کتورے نے وہ دے نال پانی پینا چاہتی ہے. اندر پریرنا اٹھی بھی میں یہ کوئی ہیلپ کرا. اس ویلے انہیں اپنے کپڑے پاڑے پاڑ کے رسی بنا کے ایک کپڑا ہیٹھا بنیا لیکن وہ پہنچیا نہ اتنے تک. اس نے پھر سر کی شوبھا جڑی سی اپنے کیس کٹ کے رسی بنائی وہ بعد پانی تک پہنچیا. وہ پانی کٹتی رہی اپنے آئے پا پا کے انہوں نے پلاؤنی رہی. جب پانی پی لیا وہ کتی نے بہت دھنواد کریا کہ سرکی سوبا دور کر چینو آتم رام ساٹھ کوس مکہ ملا دیکھ دیا کے کام. وہ تو چل حاجی آ کے مکہ غائب ہو گیا. اس ویلے ابراہیم سی مکھی انہیں ارداس کری پریئر کری ہے خدا بند کریم مکہ نہیں سانو نظر آ رہا کی گنا ہو گیا سات. اب آ گئی کہ مکہ جڑا ہے نا وہ تو راویا کا دیدار کرنے واسطے سٹ کو تے گیا ہوا اتے جاؤ سارے حج کرو. سو اس طرح کے نال دیا دی بات یہ کہا بھی گرو مہاراج نے تو مینو کیا سی بھی دیا کری بھائی میں تو بڑا ماڑا کام کریا اس طرح کے نال پچھتاوا کرنا میں نہ بچن کمایا ست گر میرے پاپ دمک ہو گیا بچن گوایا ست گر میرا پاپ جم کو گیا ستگر میرے بھائی بچن میں نہ بچن گوایا ستگر میرے پاپ جان کو گیا پاپ جنک ہو گیا بھائی پاپ جنک ہو گیا ہو گیا ਸਹਿਬਾਬੇ ਪਾਪ ਚਰਚ ਹੋ ਗਿਆ ਸਹਿਬਾਬੇ ਪਾਪ ਚਰਚ ਹੋ ਗਿਆ ਬਚਨ ਕਮਾਇਆ ਸਤਿਗੁਰ ਮੇਰਿਆ ਮੇਰਾ ਬਚਨ ਕਮਾਇਆ ਸਤਿਗੁਰ ਮੇਰਿਆ ਮੇਰਾ ਬਚਨ ਕਮਾਇਆ ਸਤਿਗੁਰ ਮੇਰਿਆ ਗੁਰੂ ਪੰਜਵੇਂ ਪਾਤਸ਼ਾਹ ਕਿੱਡੀ ਬੜੀ ਮੈਂ ਤਾਂ ਭੁੱਲ ਹੋ ਗਈ ਤਾਂ ਮੈਨੂੰ ਕਿਹਾ ਸੀਗਾ ਕਿ ਸੱਚ ਤਾਂ ਪਰ ਜਾਣੀ ਆ ਜੋ ਸਿੱਖ ਸੱਚੀ ਲੈ ਦਿਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਤੇ ਮੈਂ ਤਿੰਨ ਵਾਰ ਦਿੱਤੇ ਕਿਵੇਂ ਮੈਂ ਤੈਨੂੰ ਆਪਣਾ ਜੇਰਾ ਦਿਖਾਵਾਂਗਾ ਕਿੱਡਾ ਮੈਂ ਗੁਨਾਹਗਾਰ ਹੋ ਗਿਆ ਪਛਤਾਉਣ ਲੱਗ ਗਿਆ ਘਰ ਚਲਿਆ ਗਿਆ ਜੀ ਨਹੀਂ ਲੱਗਦਾ ਸਤਿਗੁਰੂ ਨੂੰ ਬਚਨ ਦਿੱਤਾ ਸੀ ਤੇ ਮੈਂ ਬਚਨ ਤੋਂ ਝੂਠਾ ਪੈ ਗਿਆ ਉਸ ਵੇਲੇ ਉਹਨੇ ਇੱਕ ਆਪਣਾ ਟਰਸਟਡ ਮਿਸਤਰੀ ਬੁਲਾਇਆ ਕਹਿਣ ਲੱਗਿਆ ਇੱਕ ਗੱਲ ਕਰਨੀ ਹੈ ਕਿਤੇ ਭੇਦ ਨਾ ਨਿਕਲ ਜਾਵੇ ਕਹਿੰਦਾ ਦੱਸੋ ਹਜ਼ੂਰ ਕਹਿੰਦੇ ਆ ਜਿਹੜੀ ਤਲਵਾਰ ਹੈ ਨਾ ਲੋਹੇ ਦੀ ਇਹ ਤਾਂ ਕੱਟ ਦੇਣੀ ਹੈ ਤੇ ਇਹਦੇ ਉੱਤੇ ਮੁੱਠਾ ਲਾ ਦੇਣਾ ਇਹਦਾ ਹੀ ਤੇ ਵਿੱਚ ਕਾਠ ਦੀ ਤਲਵਾਰ ਪਾ ਦੇਣੀ ਲੱਗੇ ਐਵੇਂ ਜਿਵੇਂ ਕਹਿੰਦਾ ਕੋਈ ਨਾ ਫਿਕਰ ਨਾ ਕਰੋ ਭਾਈ ਤਲੋਕਾ ਜੀ ਮੈਂ ਬਿਲਕੁਲ ਸਹੀ ਕਰ ਦਾਂਗਾ ਉਸ ਵੇਲੇ ਤਲਵਾਰ ਦੇ ਮੁੱਠੇ ਦੇ ਨਾਲ ਉਸਨੇ ਮੁੱਠਾ ਲਾ ਲਿਆ ਤੇ ਲੱਕੜੀ ਦੀ ਤਲਵਾਰ ਪਹਿਨ ਲਈ ਸਮਾਂ ਲੰਘਦਾ ਗਿਆ ਤੇ ਇੱਕ ਵਾਰੀ ਉਹਦੇ ਦੋਖੀ ਨੂੰ ਪਤਾ ਲੱਗ ਗਿਆ ਪਹਿਲਾਂ ਤਾਂ ਉਹ ਦੋਖ ਖਾਂਦਾ ਸੀ ਵੀ ਇਹ ਹਿੰਦੂ ਹੋ ਕੇ ਸਿੱਖ ਹੋ ਕੇ ਨਵਾਬ ਸਾਹਿਬ ਦਾ ਖਾਸ ਬੋਡੀਗਾਰਡ ਬਣਿਆ ਹੋਇਆ ਏਦੋ ਵਧੀਆ ਮੌਕਾ ਨਹੀਂ ਮਿਲਣਾ ਹੁਣ ਹੈਗਾ ਮੌਕਾ ਮੈਂ ਇਸ ਨੂੰ ਸਜ਼ਾ ਦਵਾਊਗਾ ਬਹੁਤ ਸਖ਼ਤ ਤੇ ਉਸਨੇ ਨਵਾਬ ਦੇ ਕੋਲ ਚੁਗਲੀ ਕਰੀ ਕਹਿਣ ਲੱਗਾ ਨਵਾਬ ਸਾਹਿਬ ਮੈਂ ਕੁਛ ਸਮਾਂ ਲੈਣਾ ਚਾਹੁੰਦਾ ਥੋਤੇ ਬੇਨਤੀ ਕਰਨੀ ਹੈ ਤੁਹਾਡੇ ਭਲੇ ਦੀ ਹੈ ਕਹਿਣ ਲੱਗੇ ਦੱਸ ਤਾਂ ਟਾਈਮ ਦੇਤਾ ਉੱਥੇ ਆ ਗਿਆ ਆ ਕੇ ਕਹਿਣ ਲੱਗਿਆ ਵੀ ਜਿਸਦਾ ਬੋਡੀਗਾਰਡ ਸ਼ਸਤਰ ਪੂਰੇ ਨਾ ਰੱਖਦਾ ਹੋਵੇ ਉਹ ਜੇ ਕੋਈ ਮੌਕਾ ਆ ਜਾਵੇ ਤੁਹਾਡੀ ਰਾਖੀ ਕਰ ਲੂ ਕਹਿੰਦੇ ਗੱਲ ਕਹਿੰਦੇ ਗੱਲ ਇਹ ਹੈ ਕਿ ਭਾਈ ਤਲੋਕੇ ਨੇ ਤਲਵਾਰ ਜਿਹੜੀ ਪਹਿਨੀ ਹੋਈ ਹੈ ਕਾਠ ਦੀ ਹੈ ਕਹਿੰਦੇ ਹੋ ਨਹੀਂ ਸਕਦਾ ਕਦੇ ਦੇਖ ਭਾਈ ਤਲੋਕਾ ਹੈ ਗੁਰੂ ਦਾ ਸਿੱਖ ਗੁਰੂ ਦੇ ਮੇਰਾ ਵਿਸ਼ਵਾਸ ਹੈ ਗੁਰੂ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਕਦੇ ਚੋਰੀ ਨਹੀਂ ਕਰਦਾ ਕਦੇ ਮਾਲਕ ਤੋਂ ਬੇਫਵਾਈ ਨਹੀਂ ਕਰਦਾ ਮੇਰਾ ਨਿਸ਼ਚਾ ਨਾ ਤੋੜ ਨਹੀਂ ਮਹਾਰਾਜ ਕਹਿੰਦਾ ਜੋ ਸਜ਼ਾ ਦੇਣੀ ਹੋ ਮੈਨੂੰ ਦੇਵੋ ਚੁਗਲੀ ਜਿਹੜੀ ਹੈ ਸਾਧਨ ਦੀ ਬੜੀ ਚੀਜ਼ ਖਰਾਬ ਹੈ ਨਿੰਦਿਆ ਤੇ ਚੁਗਲੀ ਦੋਏ ਬਰਾਬਰ ਰੱਖੀਆਂ ਨੇ ਨਿੰਦਕ ਜਿਹੜਾ ਹੈ ਉਹਦਾ ਭਲਾ ਕਦੇ ਵੀ ਨਹੀਂ ਹੁੰਦਾ ਚਾਹੇ ਕੁਛ ਕਰ ਲਵੇ ਜਿੰਨਾ ਜੀ ਕਰਦਾ ਪੁੰਨ ਕਰ ਲਵੇ ਸਾਰੇ ਪੁੰਨ ਕਰ ਲਏ ਸਕੂਲ ਬਣਾ ਤਾ ਗੁਰਦੁਆਰਾ ਬਣਾ ਤਾ ਹੋਰ ਵੀ ਬਣਾ ਤਾ ਪੁੰਨਾਂ ਨੂੰ ਜਮ੍ਹਾਂ ਕਰੀ ਜਾਓ ਜਮ੍ਹਾਂ ਕਰਕੇ ਉਹਨੂੰ ਜਰਬ ਨਾ ਕਿਸੇ ਦੇ ਜ਼ੀਰੋ ਨਾਲ ਦੇ ਦਿਓ ਸਾਰੀ ਰਕਮ ਜ਼ੀਰੋ ਬਣ ਜਾਂਦੀ ਮਹਾਰਾਜ ਕਹਿੰਦੇ ਵੀ ਜਿਹੜਾ ਸਾਰੇ ਪੁੰਨ ਵੀ ਕਰੀ ਜਾਂਦਾ ਉਹਦੇ ਬਾਅਦ ਜੇ ਨਿੰਦਿਆ ਕਰ ਦੇਵੇ ਜ਼ੀਰੋ ਬਣ ਜਾਂਦਾ ਬੜੀ ਭਾਰੀ ਚੀਜ਼ ਹੈ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਐਵੇਂ ਬੇਧਿਆਨੇ ਅਸੀਂ ਨਿੰਦਿਆ ਕਰਦੇ ਮਹਾਰਾਜ ਜੀ ਸੁਣਾਇਆ ਕਰਦੇ ਸੀ ਵੀ ਚੁਗਲੀ ਦਾ ਕਿੰਨਾ ਮਾੜਾ ਅਸਰ ਹੈ ਇੱਕ ਵਾਰੀ ਇੱਕ ਪਠਾਨ ਦੇ ਘਰ ਵਾਲੀ ਕਹਿਣ ਲੱਗੀ ਕਿ ਮੈਂ ਕੰਮ ਕਰਦੀ ਥੱਕ ਜਾਂਦੀ ਹਾਂ ਬੱਚਾ ਛੋਟਾ ਹੈ ਤੇ ਤੂੰ ਜੇ ਨੌਕਰ ਲੈ ਆਵੇਂ ਤਾਂ ਚੰਗਾ ਨੌਕਰ ਦੀ ਤਲਾਸ਼ ਚ ਬਾਹਰ ਗਿਆ ਤਾਂ ਇੱਕ ਫਟੇ ਪੁਰਾਣਿਆਂ ਜਿਹਾ ਕੱਪੜਿਆਂ ਵਾਲਾ ਉਹਨੇ ਕਿਹਾ ਖਾਨ ਸਾਹਿਬ ਸਲਾਮ ਜਵਾਬ ਦਿੱਤਾ ਕਹਿਣ ਲੱਗਿਆ ਕੋਈ ਨੌਕਰੀ ਨਹੀਂ ਹੈ ਤੁਹਾਡੇ ਕਹਿੰਦਾ ਬਣ ਗਿਆ ਕੰਮ ਮੈਂ ਤਾਂ ਭਾਲਦਾ ਹੀ ਫਿਰਦਾ ਸੀ ਆ ਜਾ ਫਿਰ ਲੈ ਘਰ ਕਹਿਣ ਲੱਗਾ ਵੀ ਮੈਂ ਖਾਨ ਸਾਹਿਬ ਕਹਿਣ ਲੱਗੇ ਮੈਂ ਪਹਿਲਾਂ ਹਫ਼ਤਾ ਵਰਤੇ ਤੇ ਕੰਮ ਕਰਾ ਕੇ ਦੇਖਣਾ ਫੇਰ ਆਪਾਂ ਕਾਂ ਦੀ ਗੱਲ ਕਰੋ ਕਹਿੰਦਾ ਅਸੀਂ ਮੈਂ ਕਹਿਣ ਵਾਲਾ ਸੀ ਮੈਂ ਤੇ ਪਹਿਲਾਂ ਕੰਮ ਕਰਾ ਹਫ਼ਤੇ ਦੇ ਵਿੱਚ ਦੇਖਿਆ ਵੀ ਇਹ ਤਾਂ ਬੱਚੇ ਨੂੰ ਵੀ ਸੰਭਾਲਦਾ ਪਸ਼ੂਆਂ ਨੂੰ ਵੀ ਸੰਭਾਲਦਾ ਖੇਤੀ ਵੀ ਕਰਦਾ ਪਾਣੀ ਵੀ ਲੈ ਆਉਂਦਾ ਡੰਗਰ ਵੀ ਲੈ ਆਉਂਦਾ ਇਹ ਤਾਂ ਸਾਰੇ ਕੰਮ ਕਰਦਾ ਕੱਪੜੇ ਧੋਈ ਜਾਂਦਾ ਇਹੋ ਜਿਹੇ ਨੌਕਰ ਤਾਂ ਮਿਲੇ ਨੀ ਸਕਦਾ ਕਦੇ ਕਿਸੇ ਨੂੰ ਉਸ ਵੇਲੇ ਕਹਿਣ ਲੱਗਾ ਵੀ ਮੈਨੂੰ ਤੇਰਾ ਕੰਮ ਬਹੁਤ ਪਸੰਦ ਤੇ ਹੁਣ ਆਪਾਂ ਲਿਖ ਲਿਖਾ ਕਰ ਲਈਏ ਕਹਿੰਦਾ ਸਟਾਫ ਲਿਆਓ ਸਟਾਫ ਲਿਆਇਆ ਤੇ ਉੱਥੇ ਕਹਿਣ ਲੱਗਾ ਮੈਂ ਬੋਲਾਂ ਆਪਣੀਆਂ ਸ਼ਰਤਾਂ ਕਹਿ ਤੂੰ ਪਹਿਲਾਂ ਬੋਲ ਫਿਰ ਅਸੀਂ ਬੋਲਾਂਗੇ ਕਹਿੰਦਾ ਮੇਰੀ ਸ਼ਰਤ ਇਹ ਹੈ ਕਿ ਮੈਂ ਤਨਖਾਹ ਨਹੀਂ ਲੈਣੀ ਮੈਨੂੰ 6 ਮਹੀਨੇ ਬਾਅਦ 2 ਕਮੀਜ਼ਾਂ ਦੇ ਦਿਆ ਕਰੋ ਸਾਲ ਬਾਅਦ ਮੈਨੂੰ ਜੁੱਤੀ ਦੇ ਦਿਆ ਕਰੋ ਹੋਰ ਮੇਰਾ ਕੋਈ ਖਰਚ ਨਹੀਂ ਰੋਟੀ ਚਾਹੀਦੀ ਦੇਵੋਗੇ ਮੈਂ ਖਾ ਲਿਆ ਕਰਨੀ ਹੈ ਲਿਖੋ ਲਿਖਾ ਤਾਂ ਕਹਿੰਦਾ ਖਾਨ ਸਾਹਿਬ ਇੱਕ ਮੈਂ ਲਿਖਣਾ ਚਾਹੁੰਦਾ ਮੈਨੂੰ ਆਦਤ ਹੈ ਚੁਗਲੀ ਕਰਨ ਦੀ ਭਾਲਾ ਹੈ ਮੇਰੇ ਅੰਦਰ ਜੇ ਮੇਰੇ ਅੰਦਰ ਉੱਠ ਖੜੇ ਮੈਂ ਹਟ ਨਹੀਂ ਸਕਦਾ ਇਹ ਚੁਗਲੀ ਦੇ ਨਤੀਜੇ ਬੜੇ ਮਾੜੇ ਨਿਕਲਦੇ ਨੇ ਜੇ ਨਤੀਜਾ ਮਾੜਾ ਨਿਕਲਿਆ ਮੈਂ ਜ਼ਿੰਮੇਵਾਰ ਨਹੀਂ ਲਿਖ ਲਓ ਇਹ ਉਂਝ ਦਾ ਮੈਂ ਸਾਰੇ ਕਦੇ ਕਰਦਾ ਨਹੀਂ ਹਾਂ ਕਿਤੇ ਕਿਤੇ ਮੈਨੂੰ ਭਲ ਉੱਠਦੀ ਹੈ ਫਿਰ ਮੈਂ ਤਬਾਹੀ ਲਿਆ ਦਿੰਦਾ ਚੁਗਲੀ ਕਰ ਉਹ ਲਿਖ ਲਿਆ 3 ਸਾਲ ਸੇ ਰਿਹਾ 3 ਸਾਲ ਸੇਵਾ ਕਰ ਰਿਹਾ ਸਭ ਭੁੱਲ ਗਏ ਵੀ ਚੁਗਲੀ ਕਰਦਾ ਕਿ ਨਹੀਂ ਅੱਜ ਭਲ ਉੱਠ ਗਈ ਇਹਦੇ ਚੁਗਲੀ ਕਰਨ ਦੀ ਕੋਈ ਕੰਮ ਨਹੀਂ ਕਰ ਰਿਹਾ ਬੈਠਾ ਹੈ ਗੋਡੇ ਉੱਤੇ ਪੂਣੀ ਰੱਖੀ ਹੋਈ ਹੈ ਇੱਥੇ ਰੱਖੀ ਹੋਈ ਹੈ ਉਹ ਬੀਬੀ ਕਹਿਣ ਲੱਗੀ ਫਿਰ ਤੈਨੂੰ ਕੀ ਹੋ ਗਿਆ ਜੇ ਤੂੰ ਨਾ ਮੂੰਹ ਧੋਤਾ ਨਾ ਨਹਾਤਾ ਨਾ ਤੂੰ ਆਇਆ ਕੰਮ ਦੇ ਉੱਤੇ ਬੋਲਦਾ ਹੀ ਨਹੀਂ ਕਹਿੰਦਾ ਤੈਨੂੰ ਹੋ ਕੀ ਗਿਆ ਬੋਲਦਾ ਕਿਉਂ ਨਹੀਂ ਕਹਿੰਦਾ ਬੇਗਮ ਸਾਹਿਬ ਮੈਂ ਕੀ ਦੱਸਾਂ ਨਿੱਕਾ ਦਾ ਮੇਰਾ ਮੂੰਹ ਹੈ ਗੱਲ ਹੈ ਬਹੁਤ ਹੀ ਵੱਡੀ ਕਹਿਣ ਲੱਗੀ ਕੀ ਗੱਲ ਹੈ ਕਹਿੰਦੇ ਰਾਤ ਆਪਣੇ ਮਹਿਮਾਨ ਆਏ ਸੀ ਨਾ ਕਹਿੰਦੀ ਹਾਂ ਤੁਸੀਂ ਤਾਂ ਕਹਿੰਦੇ ਉੱਧਰ ਕੰਮ ਕਰਦੇ ਸੀਗੇ ਕਹਿੰਦਾ ਉਹ ਇਹਨਾਂ ਨੇ ਖਾਨ ਸਾਹਿਬ ਨੂੰ ਮਨਾ ਲਿਆ ਵੀ ਇੱਕ ਲੜਕੀ ਹੈ ਉਹਦੇ ਨਾਲ ਤੇਰਾ ਵਿਆਹ ਕਰ ਦਿੰਦੇ ਹਾਂ ਤੂੰ ਇਹਨੂੰ ਛੱਡ ਦੀ ਕਹਿੰਦੀ ਹੈ ਕਹਿੰਦੀ ਹੈ ਕਿ ਮੇਰਾ ਉਸ ਵੇਲੇ ਤਾਂ ਜੀਏ ਨਹੀਂ ਲੱਗਦਾ ਨਾ ਰੋਟੀ ਖਾਣ ਨੂੰ ਨਾ ਮੂੰਹ ਧੋਣ ਨੂੰ ਕਹੀ ਬੜੀ ਮਾੜੀ ਗੱਲ ਹੈ ਇਹਦੀ ਤਾਂ ਫਿਰ ਕਹਿੰਦਾ ਇਲਾਜ ਹੈਗਾ ਮੇਰੇ ਕੋਲ ਇਹਦੀ ਸ਼ਾਹ ਰੱਖਦਾ ਇੱਕ ਬਾਲ ਚਾਹੀਦਾ ਮੈਂ ਤਬੀਅਤ ਮੜ ਦੂੰਗੀ ਮੌਜਾਂ ਕਰੀ ਫਿਰ ਉਹ ਤਾਂ ਕਹਿੰਦੀ ਰਾਤ ਨੂੰ ਕੱਟ ਦੂੰਗੀ ਇਹਦਾ ਸੌਦਾ ਬਹੁਤ ਹੈ ਕਹਿੰਦਾ ਲਿਆ ਦੇ ਬਸ ਠੀਕ ਹੈ ਇਹਨਾਂ ਨੂੰ ਖਾਨ ਸਾਹਿਬ ਪੁੱਛ ਰਿਹਾ ਗਿਆ ਬੋਲਦਾ ਨੀ ਜਾ ਕਹਿਣ ਲੱਗਾ ਖਾਨ ਸਾਹਿਬ ਕਹਿੰਦਾ ਕੀ ਗੱਲ ਹੈ ਕਹਿੰਦਾ ਖਾਨ ਸਾਹਿਬ ਥੋੜਾ ਹੁਸ਼ਿਆਰ ਹੋ ਕੇ ਪਿਆ ਕਰੋ ਕਹਿੰਦਾ ਕਿਉਂ ਕਹਿੰਦਾ ਮੈਂ ਦੱਸਣਾ ਨੀ ਜੇ ਉਹਨੂੰ ਦੱਸ ਦਿੰਦਾ ਕਹਿੰਦਾ ਬੀਬੀ ਦਾ ਮਨ ਵਿਗੜਿਆ ਹੋਇਆ ਤੁਹਾਨੂੰ ਮਾਰ ਦੇਣਾ ਚਾਹੇ ਅੱਜ ਮਾਰ ਦੇ ਚਾਹੇ ਕੱਲ ਨੂੰ ਮਾਰ ਦੇ ਉਸ ਤਰ੍ਹਾਂ ਉਹਨੇ ਤਿੱਖਾ ਕਰਕੇ ਰੱਖਿਆ ਪਿਆ ਬਸ ਮਾੜੀ ਜੀ ਤੁਸੀਂ ਸੁੱਤੇ ਤੇ ਉਹਨੇ ਸਾਰਾ ਕਬੜ ਦੇਣੀ ਕਹਿੰਦਾ ਹੈ ਕਹਿੰਦਾ ਹਾਂਜੀ ਸੱਚ ਦੇਖ ਲਿਓ ਉਹ ਰਾਤ ਨੂੰ ਬਿਠਾ ਘਰਾੜੇ ਮਾਰਨ ਲੱਗ ਗਿਆ ਸਾਜਰੇ ਇਹਨੇ ਕਿਹਾ ਵੀ ਹੁਣ ਸੌਂ ਗਿਆ ਤੇ ਮੈਂ ਇਹਦਾ ਦਾੜੀ ਦਾ ਬਾਲ ਲਵਾਂ ਉਹਦਾ ਕੱਟਣ ਲੱਗੀ ਉਹਨੇ ਤਲਵਾਰ ਚੱਕਲੀ ਤੇ 8 ਟੁਕੜੇ ਕਰਕੇ ਟੋਕਰੇ ਥੱਲੇ ਦੇ ਦਿੱਤੇ ਕਹਿੰਦਾ ਜਾ ਦੱਸਿਆ ਉਹਨਾਂ ਦੇ ਮਾਪਿਆਂ ਨੂੰ ਉੱਥੇ ਕਹਾ ਬੜਾ ਰੋਇਆ ਉੱਚੀ ਉੱਚੀ ਰੋਂਦਾ ਕਹਿੰਦਾ ਮੈਂ ਕੀ ਦੱਸਾਂ ਤੁਹਾਡੇ ਬੀਬੀ ਦਾ ਮਾਰਤੀ ਉਹਨੇ ਤੁਸੀਂ ਕੁਛ ਵੀ ਨਹੀਂ ਕਰ ਰਹੇ ਤੁਹਾਨੂੰ ਕਰਨਾ ਚਾਹੀਦਾ ਉਹਨਾਂ ਨੇ ਬੰਦੇ ਇਕੱਠੇ ਕਰ ਲਏ ਦਫ਼ਲਾਂ ਲੈਣੀਆਂ ਇੱਧਰ ਦੌੜ ਕੇ ਆ ਗਿਆ ਕਹਿੰਦਾ ਖਾਨ ਸਾਹਿਬ ਤੂੰ ਤਾਂ ਆਰਾਮ ਨਾਲ ਬੈਠਾ ਉਹ ਤਾਂ ਚੜ ਕੇ ਵੀ ਆ ਗਏ ਦੋਵਾਂ ਦੀ ਲੜਾਈ ਕਰਾ ਦੀ ਉਹਦਾ ਬੰਦੇ ਜ਼ਖਮੀ ਹੋਏ ਉਹ ਸਿਆਣੇ ਬੰਦੇ ਕਹਿੰਦੇ ਉਹ ਗੱਲ ਤਾਂ ਪੁੱਛੋ ਕੀ ਕਹਿੰਦੇ ਇਹਨੇ ਮਾਰੀ ਕਿਉਂ ਇਹ ਤਾਂ ਹੈ ਨਹੀਂ ਇਹਦਾ ਤਾਂ ਪਿਆਰ ਬੜਾ ਸੀ ਅਸੀਂ ਕਹਿਣ ਲੱਗੇ ਗੱਲਬਾਤ ਕਰੀਏ ਦੋਵੇਂ ਤਰ੍ਹਾਂ ਮੰਨ ਗਿਆ ਗੱਲਬਾਤ ਸ਼ੁਰੂ ਹੋ ਗਈ ਬਈ ਗੱਲ ਕੀ ਹੋਈ ਆ ਉਹ ਕਹਿੰਦਾ ਪਠਾਣ ਕਹਿੰਦਾ ਨੌਕਰ ਨੂੰ ਪੁੱਛੋ ਨੌਕਰ ਕਹਿੰਦਾ ਜੀ ਖਾਨ ਸਾਹਿਬ ਉਹ ਕਾਗਜ਼ ਲਿਆਓ ਮੇਰਾ ਤੁਹਾਨੂੰ ਜਿਹੜੀਆਂ ਹੋਈਆਂ ਨੌਕਰੀ ਦੀਆਂ ਲੈ ਕਦੇ ਪੜ੍ਹੋ ਜਾਂ ਪੜ੍ਹਿਆ ਉੱਥੇ ਆਇਆ ਵੀ ਮੈਨੂੰ ਚੁਗਲੀ ਕਰਨ ਦੀ ਭਾਲਾ ਕਦੇ ਕਦੇ ਤੇ ਨੁਕਸਾਨ ਬਹੁਤ ਹੋ ਜਾਂਦਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਤੁਸੀਂ ਸਾਵਧਾਨ ਰਹੋ ਕਹਿੰਦਾ ਕੁਛ ਵੀ ਨਹੀਂ ਹੋਇਆ ਮੈਂ ਕਹਿੰਦਾ ਚੁਗਲੀ ਕਰੀ ਸੀ ਮੈਂ ਉਹਨੂੰ ਕਿਹਾ ਵਿਆਹ ਕਰਾਉਂਦਾ ਉਹਨੇ ਕਿਹਾ ਵੀ ਤੂੰ ਮੈਂ ਉਹਨੂੰ ਕਿਹਾ ਤਬੀਅਤ ਬਣਾ ਦੂ ਮੈਂ ਕਿਹਾ ਸ਼ਾਹ ਰੱਖ ਦਾ ਬਾਲ ਕੱਟ ਲੈ ਤੇ ਇਹਦੇ ਖਾਨੇ ਮਾਰ ਦਿੱਤੀ ਇਹਨੂੰ। ਮੈਂ ਕਿਹਾ ਵੀ ਉਹ ਮਾਰਨ ਨੂੰ ਆ ਰਹੀ ਹੈ ਛੁਰਾ ਚੱਕੀ। ਸੋ ਇਹ ਚੁਗਲੀ ਨੂੰ ਬਹੁਤ ਬੁਰਾ ਗਿਣਿਆ ਗਿਆ ਸਮਾਜ ਦੇ ਅੰਦਰ। ਦੇਸਾਂ ਨੂੰ ਪਾੜ ਦਿੰਦੀ ਹੈ, ਮਿੱਤਰਾਂ ਨੂੰ ਪਾੜ ਦਿੰਦੀ ਹੈ, ਘਰ ਦੇ ਵਿੱਚ ਕਲੇਸ਼ ਪਾ ਦਿੰਦੀ ਹੈ, ਅਣਹੋਈ ਗੱਲ ਕਰਦੀ। ਸੋ ਉਹ ਕਹਿਣ ਲੱਗਿਆ, ਨਵਾਬ ਕਹਿਣ ਲੱਗਿਆ, ਤੂੰ ਮੇਰੇ ਕੋਲ ਚੁਗਲੀ ਕਰ ਰਿਹਾ, ਮਾੜੀ ਗੱਲ ਹੈ, ਮੈਂ ਤੈਨੂੰ ਫਿਰ ਸਜ਼ਾ ਦਊ ਜੇ ਸਾਬਤ ਨਾ ਹੋਇਆ। ਕਦੋਂ ਦੇ ਦਿਓ, ਮੈਂ ਸਜ਼ਾ ਚੱਲਣ ਨੂੰ ਤਿਆਰ। ਉਸ ਵੇਲੇ ਪਰ ਉਹਨੂੰ ਪਤਾ ਨਾ ਲੱਗੇ, ਭਾਈ ਤਲੋਕਾ ਜੀ ਆ ਗਏ, ਪੁੱਛਿਆ ਉਹਨੂੰ, ਕਹਿੰਦੇ ਭਾਈ ਤਲੋਕਾ ਮੈਂ ਚਾਹੁੰਦਾ ਵੀ ਫੌਜ ਨੂੰ ਫਾਲਣ ਕਰੀਏ ਪਰੇਡ ਗਰਾਊਂਡ ਚ, ਸ਼ਸਤਰ ਲੈ ਕੇ ਸਾਰੇ ਹਾਜ਼ਰ ਹੋਣ, ਤੁਸੀਂ ਮੇਰੇ ਕੋਲ ਰਹੋ। ਉਹਨੇ ਕਿਹਾ ਵੀ ਇਹ ਕਿਤੇ ਬਦਲਣਾ ਨਵੀਂ ਤਲਵਾਰ, ਮੇਰੇ ਨਾਲ ਹੀ ਰਹੇ ਤਾਂ ਚੰਗਾ। ਉਹ ਸਾਰੀ ਫੌਜ ਬਿਗਲ ਬਚ ਗਿਆ ਤੇ ਉੱਥੇ ਆ ਗਈ। ਕਹਿਣ ਲੱਗੇ ਭਾਈ ਤਲੋਕਾ ਮੈਂ ਆਪਾਂ ਕਈ ਜੰਗ ਲੜੇ ਨੇ, ਕਈਆਂ ਦੇ ਵਰਛੇ ਟੁੱਟੇ ਹੋਏ ਨੇ, ਕਈਆਂ ਦੀਆਂ ਤਲਵਾਰਾਂ ਟੱਕ ਲੱਗੇ ਹੋਏ ਨੇ, ਆਪਾਂ ਦੇਖ ਕੇ ਰਿਜੈਕਟ ਕਰੀ ਜਾਈਏ, ਦੂਜੀਆਂ ਦੇ ਦਾਂਗੇ। ਜਦ ਇਹ ਗੱਲ ਕਰੀ ਵੀ ਆਰਮ ਫੰਕਸ਼ਨ ਹੋਣੀ ਹੈ, ਉਸ ਵੇਲੇ ਤਾਂ ਧਰਤੀ ਨਿਕਲਗੀ ਪੈਰਾਂ ਥੱਲੇ, ਵੀ ਅੱਜ ਹੁਣ ਕੀ ਹੋਊਗਾ, ਮੇਰੇ ਤਾਂ ਕਾਠ ਦੀ ਤਲਵਾਰ ਪੈਂਦੀ ਹੋਈ ਆ। ਉਸ ਵੇਲੇ ਜਿਸ ਵਕਤ ਨਵਾਬ ਦੇਖਦਾ ਫਿਰਦਾ ਸਾਰੇ ਥਾਂ ਥਾਂ ਤੇ ਕਢਾ ਤੇ, ਦੇਖਣਾ ਕੀ ਸੀ, ਦੇਖਣੀ ਤਾਂ ਭਾਈ ਤਲੋਕੇ ਦੀ ਸੀ, ਕਾਹਲੀ ਕਾਹਲੀ ਤੁਰਿਆ ਰਿਹਾ ਤੇ ਉਧਰਲੇ ਪਾਸੇ ਭਾਈ ਤਲੋਕੇ ਨੇ ਜਦ ਦੇਖਿਆ ਵੀ ਹੁਣ ਕੀ ਬਣੂਗਾ, ਉਸ ਵੇਲੇ ਨੇਤਰ ਬੰਦ ਕਰੇ, ਗੁਰੂ ਦੇ ਚਰਨਾਂ ਚ ਸੁਰਤੀ ਜੋੜੀ ਤੇ ਇਸ ਤਰ੍ਹਾਂ ਬੇਨਤੀਆਂ ਕਰਨ ਲੱਗ ਗਿਆ ਪ੍ਰੋਗਰਾਮ। ਜਿਵੇਂ ਰੱਖੀ ਸੀ ਦਰੋਪਤੀ ਆ ਕੇ ਇਹਨੇ ਮੇਰੀ ਰਾਜ ਰੱਖ ਲੈ, ਰੱਖੀ ਸੀ ਦਰੋਪਤੀ ਆ ਕੇ ਇਹਨੇ ਮੇਰੀ ਰਾਜ ਰੱਖ ਲੈ, ਮੇਰੀ ਰਾਜ ਰੱਖ ਲੈ, ਕਿਸੀ ਦੋਸ਼ੀਆ ਇਹਨੇ ਮੇਰੀ ਰਾਜ ਰੱਖ ਲੈ, ਮੇਰੇ ਸਹਿਬਾ ਬਈਏ ਮੇਰੀ ਰਾਜ ਰੱਖ ਲੈ, ਮੇਰੇ ਸਹਿਬਾ ਮੇਰੇ ਸਹਿਬਾ ਬਈਏ ਵੇ ਮੇਰੀ ਰਾਜ ਰੱਖ ਲੈ, ਜਿਵੇਂ ਰੱਖੀ ਜੀ ਦਰੋਪਤੀ ਆ ਕੇ, ਜਿਵੇਂ ਰੱਖੀ ਜੀ ਦਰੋਪਤੀ ਆ ਇਹਦੇ ਮੇਰੀ ਲਾਜ ਰੱਖ। ਹੇ ਪਾਤਸ਼ਾਹ ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਹਰਨਕਸ਼ ਫਾਰ ਕਰੇ ਫੁਰ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਭਰਤ ਪੂਰਨ ਕਾਮ। ਹੇ ਪ੍ਰਭੂ ਹੁਣ ਤੁਸੀਂ ਮੇਰੀ ਲਾਜ ਰੱਖੋ, ਦੇਖੋ ਕਿੰਨੀ ਸੰਕਟ ਜਾ ਗਈ ਸੀ। ਦ੍ਰੋਪਦੀ ਦੇ ਇੱਕ ਵਾਰੀ ਫਿੱਕਾ ਬੋਲਿਆ ਗਿਆ ਸਾਧ ਸਿੰਘ ਜੀ, ਫਿੱਕਾ ਬੋਲਣਾ ਬਹੁਤ ਬੁਰਾ ਮਹਾਰਾਜ ਨੇ ਕਿਹਾ। ਉਹਨਾਂ ਨੇ ਮਹਿਲ ਬਣਾਇਆ ਤੇ ਐਸਾ ਉਹਦੇ ਚ ਪੱਥਰ ਲਾਇਆ ਕਿ ਪਤਾ ਨਾ ਲੱਗੇ ਵੀ ਦਰਵਾਜ਼ਾ ਖੁੱਲਾ ਕਿਹੜਾ, ਬੰਦ ਕਿਹੜਾ, ਪਾਣੀ ਕਿਹੜਾ ਤੇ ਸੁੱਕਾ ਕਿਹੜਾ। ਇਹ ਨਿਮੰਤਰਣ ਦਿੱਤਾ ਤਾਂ ਉਸ ਵੇਲੇ ਦੁਰਯੋਧਨ ਜਦ ਆਇਆ ਉਹ ਕੁਦਰਤੀ ਸੁੱਕਾ ਸਮਝ ਕੇ ਪਾਣੀ ਚ ਗਿਰ ਗਿਆ। ਉਹਨੇ ਹਾਸਾ ਪਾਤਾ ਉੱਤੇ ਬੈਠੀ ਸੀ ਟਾਰੀ ਚ। ਜਦ ਉੱਥੋਂ ਨਿਕਲ ਕੇ ਕਹਾਂ ਗਿਆ ਤਾਂ ਦਰਵਾਜ਼ਾ ਖੁੱਲਾ ਸਮਝ ਕੇ ਬੰਦ ਦਰਵਾਜ਼ੇ ਚ ਟੱਕਰ ਲੱਗੀ, ਮੱਥਾ ਲੱਗਿਆ। ਇਹਨੇ ਬੋਲਣੀ ਮਾਰੀ, ਕਹਿੰਦੀ ਇੰਨੇ ਰਾਨਾ ਹੀ ਰਿਹਾ। ਉਹਦੇ ਮਨ ਚ ਆ ਗਿਆ ਵੀ ਮੈਂ ਇਹ ਤੋਂ ਬਦਲਾ ਲਊ। ਉਸੇ ਵੇਲੇ ਤੋਂ ਵੈਰ ਸ਼ੁਰੂ ਹੋ ਗਿਆ ਤਕੜਾ। ਅਖੀਰ ਐਸਾ ਹੋਇਆ ਕਿ ਪਾਂਡਵਾਂ ਨੂੰ ਜੂਆ ਖੇਲਣ ਵਾਸਤੇ ਮਨਜ਼ੂਰੀ ਲੈ ਲਈ, ਮਜ਼ਬੂਰ ਕਰਤਾ। ਉਹ ਸ਼ੁਕਨੀ ਸੀ ਉਹਦਾ ਮਾਮਾ ਤੇ ਉਹ ਏਡਾ ਚਲਾਕ ਸੀ, ਉਹਨੇ ਜਿਹੜੇ ਦਾਣੇ ਪਾਉਣੇ ਗਲਤ ਪਾ ਦੇਣੇ, ਦਿਖਾਉਣੇ ਹੋਰ। ਉਹ ਸਾਰੇ ਪੈਂਦੇ ਗਏ ਸਿੱਧੇ, ਸਾਰਾ ਰਾਜ ਹਾਰਤਾ। ਇਹਨਾਂ ਤੋਂ ਵੀ ਸਿਰਾਂ ਤੋਂ ਮੁਕਟ ਲਾ ਲਏ, ਦਾਸ ਬਣਾ ਲਏ ਤੇ ਕਹਿੰਦੇ ਹੁਣ ਤਾਂ ਸਾਡੇ ਕੋਲ ਹੈ ਨੀ। ਕਹਿੰਦਾ ਦ੍ਰੋਪਦੀ ਹੈ ਸਾਰੀ, ਜਿੰਨਾ ਮੈਂ ਜਿੱਤਿਆ ਨਾ ਤੁਹਾਡਾ ਰਾਜ ਟੋਟਲ, ਇੱਕ ਦਾ ਉਹਤੇ ਉਹਨੂੰ ਲਾ ਦਿਓ, ਇੱਕ ਤੇ ਮੈਂ ਸਾਰਾ ਲਾਉਣਾ, ਜੇ ਜਿੱਤ ਕੇ ਤੁਸੀਂ ਮੁੜ ਕੇ ਫੇਰ ਉਹ ਜਿਹੇ ਹੋਗੇ। ਉਹ ਅਧਿਸ਼ਟਰ ਨੇ ਇਸ ਤਰ੍ਹਾਂ ਨਾਲ ਕੀਤਾ, ਦ੍ਰੋਪਦੀ ਦਾਓ ਤੇ ਲਾਤੀ। ਲਾਈ ਹੋਈ ਤਾਂ ਪਹਿਲਾਂ ਹਾਰਦੇ ਸੀ, ਉਹ ਗਿਣੀਮਤੀ ਗੱਲ ਸੀ ਉਹਦੇ ਮਾਮੇ ਦੀ। ਉਸ ਵੇਲੇ ਬਹੁਤ ਖੁਸ਼ ਹੋਇਆ, ਪਾਂਡਵਾਂ ਨੂੰ ਕਹਿਣ ਲੱਗਿਆ ਇੱਥੇ ਬਹਿ ਜਾਓ, ਹੁਣ ਤੁਸੀਂ ਦਾਸ ਹੋ, ਤੁਹਾਡੀ ਜਿਹੜੀ ਵੈਲਿਊ ਹੈ ਨਾ ਉਹ ਕੁਛ ਵੀ ਨਹੀਂ ਰਹੀ, ਤੁਸੀਂ ਨੌਕਰ ਹੋ ਹੁਣ ਇਸ ਵੇਲੇ ਖਰੀਦੇ ਹੋਏ, ਮੁੱਲ ਖਰੀਦੇ ਹੋਏ ਦਾਸ ਹੋ। ਉਸ ਵੇਲੇ ਆਪਣੇ ਭਰਾ ਨੂੰ ਹੁਕਮ ਦਿੱਤਾ ਵੀ ਜਾ ਦ੍ਰੋਪਦੀ ਨੂੰ ਫੜ ਕੇ ਲਿਆ, ਜਿਸ ਹਾਲਤ ਚਾਵੇਂ ਲਿਆ। ਉਹ ਜਿਸ ਵਕਤ ਗਿਆ ਦ੍ਰੋਪਦੀ ਇਸ਼ਨਾਨ ਕਰਨ ਲੱਗੀ ਸੀ, ਇੱਕ ਸਾੜੀ ਪਾਈ ਹੋਈ ਸੀ। ਉਹਨੇ ਉਸੇ ਵੇਲੇ ਉਵੇਂ ਜਿਵੇਂ ਕਹਿਣ ਲੱਗਾ ਵੀ ਦਰਬਾਰ ਚ ਚੱਲਣਾ, ਕਹਿੰਦੀ ਮੈਂ ਕਿਉਂ ਦਰਬਾਰ ਚ ਜਾਵਾਂ। ਕਹਿੰਦਾ ਹੁਣ ਬੋਲਣਾ, ਤੂੰ ਹਾਰਤੀ ਆ ਪਾਂਡਵਾਂ ਨੇ, ਹੁਣ ਤਾਂ ਖਰੀਦੀ ਸਾਡੀ ਚੀਜ਼ ਹੈ, ਮੁੱਲ ਲਈ ਹੋਈ, ਹਾਰੀ ਹੋਈ। ਤੇ ਅੰਦਰ ਸਭਾ ਦਸਾਸ ਨੇ ਮੱਥੇ ਵਾਲ ਦ੍ਰੋਪਦੀ ਆਉਂਦੀ, ਜਦੋਂ ਧੂ ਕੇ ਲੈ ਆਇਆ। ਉਸ ਵੇਲੇ ਦੁਰਯੋਧਨ ਬੜਾ ਹੱਸਿਆ, ਕਹਿੰਦਾ ਹੁਣ ਦੱਸੂ ਤੈਨੂੰ ਅੰਨੇ ਦਾਨਾ ਕੀ ਕਿਹਾ ਸੀ। ਹੁਕਮ ਦੇ ਤਾ ਦੂਤਾਂ ਨੂੰ, ਫਰਮਾਇਓ ਨੰਗੀ ਕਰੋ ਪੰਚਾਲੀ ਬਾਦੀ, ਇਹਨੂੰ ਸਾਰੀ ਸਭਾ ਦੇ ਵਿੱਚ ਨਕਲ ਕਰ ਦੋ। ਉਸ ਵੇਲੇ ਉਹਨੇ ਪਿੱਛੇ ਮੁਤਾਬਾਂ ਵੱਲ ਦੇਖਿਆ, ਬਜ਼ੁਰਗ ਸੀਗਾ, ਪੜਦਾਦਾ ਲੱਗਦਾ ਸੀ, ਨੀਵੀਂ ਪਾ ਲਈ ਉਹਨੇ। ਦਰੋੜਾਚਾਰੀਆ ਵੱਲ ਦੇਖਿਆ, ਜਿਹੜਾ ਜਰਨੈਲ ਸੀ ਫੌਜਾਂ ਦਾ, ਨਾਲ ਕਿਹਾ ਵੀ ਤੂੰ ਹੀ ਇਨਸਾਫ਼ ਕਰੋ, ਉਹਨੇ ਵੀ ਨੀਵੀਂ ਪਾ ਲਈ। ਗੁਰੂ ਵੱਲ ਦੇਖਿਆ, ਕਿਰਪਾਚਾਰੀਆ ਵੱਲ, ਨੀਵੀਂ ਪਾ ਲਈ। ਹੋਰ ਆਪਣੇ ਜਿਹੜੇ ਸੀ ਉਹ ਬੋਲ ਕੇ ਬੋਲਦੀ ਰਹੇ ਵੀ ਇਹ ਨਿਆਂ ਹੋ ਰਿਹਾ, ਬੜਾ ਮਾੜਾ ਕੰਮ ਹੋ ਰਿਹਾ, ਔਰਤ ਨਾਲ ਇਸ ਤਰ੍ਹਾਂ ਨਹੀਂ ਹੋਣਾ, ਕੋਈ ਨਹੀਂ, ਕਿਸੇ ਨੇ ਜਵਾਬ ਹੀ ਨਾ ਦਿੱਤਾ। ਉਸ ਵੇਲੇ ਆਪਣੇ ਪਤੀਆਂ ਨੂੰ ਦੇਖਿਆ, ਭੀਮ ਵੱਲ ਦੇਖਿਆ ਵੀ ਇਹ ਤਾਂ ਬਹੁਤ ਬਹਾਦਰ ਨੀਵੀਂ ਪਾ ਗਿਆ। ਅਰਜਨ ਵੱਲ ਦੇਖਿਆ ਵੀ ਇਹਦੇ ਤਾਂ ਤੀਰ ਜਿਹੜੇ ਨੇ ਕਦੇ ਖਤਾ ਨਹੀਂ ਕਰਦੇ, ਉਹਨੇ ਵੀ ਨੀਵੀਂ ਪਾ ਲਈ। ਉਸ ਵੇਲੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਿਪਤਾ ਚ ਆਈ ਹੋਈ ਨੂੰ ਦੇਖ ਰਹੇ ਨੇ, ਉਹਦੀ ਮਦਦ ਨਹੀਂ ਕੋਈ ਕਰ ਰਹੇ। ਬਿਪਤਾ ਵਿੱਚ ਆਈ ਨੂੰ ਦੇਖਦੇ ਪੰਜੇ ਮਾਨੋ, ਬਿਪਤਾ ਵਿੱਚ ਆਈ ਨੂੰ ਦੇਖਦੇ ਪੰਜੇ ਮਾਨੋ, ਆਈ ਨੂੰ ਦੇਖਦੇ ਬੰਦੇ ਮਾਨੋ, ਦੇਖਦੇ ਬੰਦੇ ਮਾਨੋ। ਦੇ ਬੰਦੇ ਮੰਡੋ ਦੇਸ ਦੇ ਬੰਦੇ ਮੰਡੋ ਦੇਸ ਦੇ ਬੰਦੇ ਮੰਡੋ ਦੇਸ ਦੇ ਬੰਦੇ ਮੰਡੋ ਬੰਦੇ ਪਾਂਡਵ ਵੇਖਦੇ ਔਗਟ ਰੁੱਧੀ ਨਾਰ ਜਿਨ੍ਹਾਂ ਨੀਵੀਆਂ ਪਾਰੀਆਂ ਕੋਈ ਵੀ ਦੁਨੀਆਂ ਦਾ ਆਸਰਾ ਨਾ ਰਿਹਾ, ਝਟਕਾ ਮਾਰਿਆ ਅੱਧੀ ਧੋਤੀ ਲੈ ਗਈ, ਹੁਣ ਕੋਈ ਵੀ ਚਾਰਾ ਨਹੀਂ ਸੀ ਉਸ ਥਾਂ ਦੇ ਉੱਤੇ। ਮਹਾਰਾਜ ਕਹਿੰਦੇ ਗੁਰੂ ਬਾਣੀ ਚਾਹੁੰਦਾ ਕਿ ਰਾਜਸਭਾ ਦੇ ਵਿੱਚ ਪੰਚਾਲੀ ਕੋ ਰਾਜਸਭਾ ਮੈਂ ਰਾਮ ਨਾਮ ਸੁਧਾ ਜੀ ਪਰਮੇਸ਼ਵਰ ਦੇ ਨਾਮ ਦੀ ਸੁਧਾ ਜੀ ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਚ ਬਿਟਾਈ। ਜਦੋਂ ਉਹਨੇ ਨਾਮ ਦੀ ਸੋਝੀ ਆ ਕੇ ਬੇਨਤੀ ਕਰੀ ਇਸ ਤਰ੍ਹਾਂ ਦੇ ਨਾਲ, ਤੇਰੇ ਬਿਨਾ ਨਾਲ ਜਗਤ ਉੱਤੇ ਕੋਈ ਜਿਹੜੇ ਮੇਰੀ ਲਾਜ ਰੱਖ ਲੇ, ਬਿਨਾ ਜਗਤ ਉੱਤੇ ਕੋਈ ਜਿਹੜੇ ਮੇਰੀ ਲਾਜ ਰੱਖ ਲੇ, ਮੇਰੇ ਸਾਹਿਬਾ ਬਿਜਣਾ ਮੇਰੀ ਲਾਜ ਰੱਖ ਲੇ, ਬਾਬਾ ਬਾਬਾ ਬਿਜਣਾ ਮੇਰੀ ਲਾਜ ਰੱਖ ਲੇ, ਸਵਾ ਬਿਜਣਾ ਮੇਰੀ ਲਾਜ ਰੱਖ ਲੇ, ਬੇਨਤੀਆਂ ਕਰਦੀਆਂ ਵੀ ਹੈ ਪ੍ਰਭੂ ਇਸ ਵੇਲੇ ਸੰਸਾਰ ਤੇ ਕੋਈ ਨੀ ਜਿਹੜਾ ਮੇਰੀ ਲਾਜ ਰੱਖੇ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਾਈ ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਚ ਬਿਟਾਈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪੰਜੇ ਪਾਂਡੋ ਵੇਖਦੇ ਹੋ ਕੁੱਟ ਰੁੱਧੀ ਨਾਰ ਜਿਨ੍ਹਾਂ ਉਸ ਵੇਲੇ ਅੱਖੀ ਮੀਟ ਧਿਆਨ ਧਰ ਹਾਂ ਕ੍ਰਿਸ਼ਨ ਕਰੇ ਬਿਰਲਾਈ, ਕਿਉਂਕਿ ਉਹਦੇ ਪਰਮੇਸ਼ਵਰ ਭਾਵਨਾ ਰੱਖਦੀ ਸੀ ਤੇ ਉਸਨੇ ਆਵਾਜ਼ ਦਿੱਤੀ ਵੀ ਹੈ ਪ੍ਰਭੂ ਇਸ ਵੇਲੇ ਕੋਈ ਨਹੀਂ ਹੈ ਜਿਹੜਾ ਮੇਰੀ ਲਾਜ ਰੱਖਦਾ। ਕੱਪੜ ਕੋਟ ਉਹ ਸਾਰਿਆਂ ਥੱਕੇ ਦੂਤ ਨਾ ਪਾਰ ਪਰਾਈ, ਖਿੱਚੀ ਜਾਂਦੇ ਨੇ ਕੱਪੜਾ, ਖਿੱਚੀ ਜਾਂਦੇ ਨੇ ਕੱਪੜੇ, ਆਈ ਜਾਂਦੇ ਨੇ ਸਾਰੀ ਜਿੰਨੀ ਕਚਹਿਰੀ ਸੀ ਜਿੱਥੇ ਬੈਠੇ ਸੀ ਕੋਈ ਥਾਂ ਨਾ ਰਿਹਾ। ਗੁਰੂ ਦਸਵੇਂ ਪਾਤਸ਼ਾਹ ਇਹਦੇ ਬਾਰੇ ਲਿਖਦੇ ਨੇ ਕਿ ਸੱਤ ਦਿਨ ਸੱਤ ਰਾਤਾਂ ਲਗਾਤਾਰ ਲੱਗੇ ਨੇ, ਐਸਾ ਜਿੱਦੀ ਸੀ ਉਹ ਵੀ ਕਿੰਨਾ ਕੁ ਕੱਪੜਾ ਆਈ ਜਾਊਗਾ। ਅਖੀਰ ਦੋਏ ਬੇਹੋਸ਼ ਹੋ ਕੇ ਗਿਰ ਗਏ, ਉਹਦਾ ਭਰਾ ਦੁਸ਼ਾਸਨ ਵੀ ਤੇ ਦੁਰਯੋਧਨ ਵੀ। ਉਸ ਵੇਲੇ ਕੋਈ ਬੱਸ ਨਹੀਂ ਚੱਲਦਾ, ਕੱਪੜ ਕੋਟ ਉਹ ਸਾਰੇ ਨੂੰ ਥੱਕੇ ਦੂਤ ਨਾ ਪਾਰ ਪਰਾਂਦੀ, ਹੱਥ ਮਰੋੜਨ ਸਿਰ ਤੁਰਨ ਪਛੋ ਤਾਨ ਕਰਨ ਜਾ ਜਾਂਦੀ। ਹੁਣ ਹੱਥ ਮਰੋੜਦੇ ਨੇ ਵੀ ਕੁਛ ਬਣਿਆ ਵੀ ਨਾ, ਉਹ ਇਹਦਾ ਰਾਖੀ ਕਰਤੀ ਭਗਵਾਨ ਨੇ ਆ ਕੇ, ਕਿਉਂਕਿ ਉਹਦੀ ਡਿਊਟੀ ਹੈ। ਉਸ ਵੇਲੇ ਘਰ ਆਈ ਠਾਕੁਰ ਮਿਲੇ, ਪੈਜ ਨਹੀਂ ਬੋਲੇ ਸ਼ਰਮਾਉਂਦੀ, ਤੇ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਤੁਸੀਂ ਵੀ ਬੜੀ ਦੇਰ ਲਾਤੀ। ਕਹਿੰਦੇ ਦ੍ਰੋਪਦੀ ਆਪਣੇ ਮਨ ਨੂੰ ਪੁੱਛ, ਤੈਂ ਮੈਨੂੰ ਕਿਸ ਵੇਲੇ ਯਾਦ ਕਰਿਆ ਸੀ? ਉਸ ਵੇਲੇ ਟਾਈਮ ਸੀ, ਇੱਕ ਵਾਰੀ ਇੱਕ ਝਟਕਾ ਮਾਰਿਆ ਸੀ, ਇੱਕੋ ਝਟਕਾ ਮਾਰ ਕੇ ਤੇਰੀ ਧੋਤੀ ਲੈ ਜਾਣੀ ਸੀ। ਮੈਂ ਤਾਂ ਉਸ ਵੇਲੇ ਦੇਰ ਨਹੀਂ ਕਰੀ ਕਿਉਂਕਿ ਮੈਨੂੰ ਆਦਤ ਪਈ ਹੋਈ ਹੈ। ਪ੍ਰਭ ਜੀ ਨੂੰ ਮਾਣ ਹੈ ਅਨਾਥਾਂ ਦੀ ਰੱਖਿਆ ਕਰਨ ਦੀ, ਪ੍ਰਭ ਜੀ ਨੂੰ ਮਾਣ ਹੈ ਅਨਾਥਾਂ ਦੀ ਰੱਖਿਆ ਕਰਨ ਦੀ। ਜਿਹੜਾ ਸੰਸਾਰ ਤੇ ਕੋਈ ਨਾ ਹੋਵੇ ਸਤਸੰਗ ਜੀ, ਉਹਦਾ ਵਾਹਿਗੁਰੂ ਬਣ ਜਾਇਆ ਕਰਦਾ। ਸੋ ਇਸ ਤਰ੍ਹਾਂ ਨਾਲ ਭਾਈ ਤ੍ਰੋਕਾ ਜੀ ਕਹਿੰਦੇ ਨੇ ਕਿ ਜਿਵੇਂ ਤੁਸੀਂ ਫੁਰ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਪੜਤ ਪੂਰੇ ਥਾਂ ਹੇ ਪ੍ਰਭੂ ਤਾਂ ਉਹਦੀ ਵੀ ਲਾਜ ਰੱਖੀ ਹੈ। ਇਸ ਵੇਲੇ ਤਾਂ ਮੇਰਾ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ ਹੈ, ਮੇਰਾ ਤਾਂ ਨਵਾਬ ਮੇਰੇ ਨੇੜੇ ਆ ਗਿਆ ਤੇ ਹੁਣੇ ਮੈਨੂੰ ਇਹ ਤਲਵਾਰ ਕੱਢ ਕੇ ਦਿਖਾਉਣੀ ਪੈਣੀ ਹੈ। ਮੇਰਾ ਨਾਂ ਝੂਠਾ ਪੈ ਜਾਏਗਾ ਵੀ ਸਿੱਖ ਧੋਖਾ ਵੀ ਦੇ ਸਕਦੇ ਨੇ, ਗਲਤ ਵੀ ਗੱਲ ਕਰਦੇ ਆ। ਹੁਣ ਮੇਰੀ ਲਾਜ ਨਹੀਂ, ਤੇਰੀ ਵੀ ਨਾਲ ਹੀ ਹੈ, ਤੇਰਾ ਵੀ ਨਾਮ ਮੇਰੇ ਨਾਲ ਹੀ ਬਦਨਾਮ ਹੋ ਜਾਣਾ। ਉਸ ਵੇਲੇ ਬੇਨਤੀਆਂ ਕਰਦਾ ਅਬ ਮੇਰੀ ਤੁਮ ਕਰੋ ਸਹਾਇ ਜਥਾ ਦ੍ਰੋਪਦੀ ਲਾਜ ਬਚਾਈ ਪਰਦਾ ਸਭਾ ਵਿਖੇ ਤਿਸ ਰੱਖ ਪੂਰੀ ਨਾ ਦੁਸ਼ਟਨ ਕੀ ਅਬ ਲੱਖ ਜਿਵੇਂ ਤੁਸੀਂ ਉਹਦਾ ਪਰਦਾ ਰੱਖ ਲਿਆ ਸੀ ਸਭਾ ਦੇ ਵਿੱਚ ਮੇਰਾ ਪਰਦਾ ਹੁਣ ਰੱਖੋ ਆਵਾਜ਼ ਆਈ ਭਾਈ ਤਰੋਕਾ ਕਿਉਂ ਘਬਰਾਉਂਦਾ ਵਾਹਿਗੁਰੂ ਕਹਿ ਕੇ ਤਲਵਾਰ ਖਿੱਚ ਲਿਆ ਪੂਰੇ ਨਿਸ਼ਚੇ ਦੇ ਨਾਲ ਜਦੋਂ ਨਵਾਬ ਨੇੜੇ ਆਇਆ ਕਹਿੰਦੇ ਭਾਈ ਤਰੋਕਾ ਜੀ ਤੁਸੀਂ ਵੀ ਆਪਣੀ ਤਲਵਾਰ ਦਿਖਾ ਦਿਓ ਇਹਦੇ ਉੱਤੇ ਕਿਹੜੀ ਕੰਪਨੀ ਦੀ ਮੋਹਰ ਲੱਗੀ ਹੋਈ ਹੈ ਕਹਿਣ ਲੱਗੇ ਮੇਰੇ ਸਤਿਗੁਰੂ ਦੀ ਮੋਹਰ ਹੈ ਅੰਮ੍ਰਿਤਸਰ ਦੀ ਤੇ ਜਿਸ ਵਾਰ ਉਹਨੇ ਤਲਵਾਰ ਦਾ ਮੁੱਠਾ ਨੇਤਰ ਬੰਦ ਲਿਆ ਤਲਵਾਰ ਦਾ ਮੁੱਠਾ ਫੜਿਆ ਤੇ ਵਾਹਿਗੁਰੂ ਕਹਿ ਕੇ ਜਦ ਤਲਵਾਰ ਖਿੱਚੀ ਇੰਨੀ ਚਮਕ ਮਾਰੀ ਉਸਨੇ ਜਿਵੇਂ ਬਿਜਲੀ ਚਮਕਦੀ ਹੁੰਦੀ ਹੈ ਨਵਾਬ ਪਿੱਛੇ ਹਟ ਗਿਆ ਐ ਪੜ੍ਹ ਲਓ ਕਹਿ ਕੇ ਵਾਹਿਗੁਰੂ ਤਲਵਾਰ ਜਦੋਂ ਖਿੱਚ ਲਈ ਬਿਜਲੀ ਵਾਂਗੂ ਚਮਕਾ ਮਾਰਦੀ ਵਾਹਿਗੁਰੂ ਤਲਵਾਰ ਜਦੋਂ ਕੱਢ ਲਈ ਬਿਜਲੀ ਵਾਂਗੂ ਚਮਕਾ ਮਾਰਦੀ ਬਿਜਲੀ ਵਾਂਗੂ ਚਮਕਾ ਮਾਰਦੀ ਵਾਹਿਗੁਰੂ ਕਾ ਖੈਜ ਨਕਾਰੀ ਨਿਕਾਰਾ ਨਿਕਸੇ ਪਏ ਪ੍ਰਕਾਸ਼ ਹੋ ਦਰ ਚਮਕ ਹੋ ਗਈ ਪਿੱਛੇ ਹਟ ਗਿਆ ਨਵਾਬ ਕਹਿਣ ਲੱਗਿਆ ਭਾਈ ਤਰੋਕਾ ਜੀ ਇਹ ਸਪਾਤ ਕਿੱਥੇ ਦਾ ਬਣਿਆ ਹੋਇਆ ਕਹਿਣ ਲੱਗੇ ਨਵਾਬ ਸਾਹਿਬ ਮੇਰੇ ਸਤਿਗੁਰੂ ਦਾ ਬਣਿਆ ਹੋਇਆ ਸਤ ਅੰਮ੍ਰਿਤਸਰ ਦਾ ਗੁਰੂ ਅਰਜਨ ਪਾਤਸ਼ਾਹ ਦੇ ਕਾਰਖਾਨੇ ਚ ਬਣਿਆ ਉਸ ਵੇਲੇ ਬਹੁਤ ਖੁਸ਼ ਹੋਇਆ ਤੇ ਜਿਹੜਾ ਦੁਖੀ ਸੀ ਉਹਦਾ ਮੂੰਹ ਪੀਲਾ ਪੈ ਗਿਆ ਕਿਉਂਕਿ ਉਹਨੇ ਕਿਹਾ ਸੀ ਮੈਂ ਤੈਨੂੰ ਸਖ਼ਤ ਦੰਡ ਦੇਵਾਂਗਾ ਉਸ ਵੇਲੇ ਕਹਿਣ ਲੱਗੇ ਕਿਉਂ ਹੋਈ ਤੂੰ ਕਹਿੰਦਾ ਸੀ ਕਾਠ ਦੀ ਹੈ ਦੇਸ਼ ਦਰਬਾਰ ਕਹੀ ਦੀ ਹੈ ਤੋ ਉਸ ਵੇਲੇ ਉਹਨੂੰ ਬਹੁਤ ਦੰਡ ਦਿੱਤਾ ਤੇ ਇਹਦੀ ਦੁੱਗਣੀ ਤਨਖਾਹ ਕਰ ਦਿੱਤੀ ਐਸਾ ਲਿਖਿਆ ਹੋਇਆ ਇਤਿਹਾਸ ਚ ਵੀ 50 ਰੁਪਈਏ ਰੋਜ਼ ਦੇ ਕਰ ਦਿੱਤੇ ਇਹਦੇ ਤੇ ਵੱਡਾ ਜਰਨੈਲ ਬਣਾ ਦਿੱਤਾ ਸੋ ਇਸ ਕਰਕੇ ਜਿਹਦਾ ਰਾਖਾ ਹੋ ਜਾਵੇ ਪਰਮੇਸ਼ੁਰ ਉਹਨੂੰ ਕੋਈ ਦਿਖਾ ਨਹੀਂ ਸਕਦਾ ਕਰਦਾ ਹੈ ਪੜ੍ਹ ਲਓ Oh ਵਾਹਿਗੁਰੂ ਹੋ ਗਿਆ ਉਹਦੀ ਕਦੇ ਹਾਰ ਨਹੀਂ ਹੋਇਆ ਕਰਦੀ ਜਿਸਦੇ ਹੋਵੇ ਬੰਨ ਸੁੱਕ ਦੇ ਨਾ ਹਾਰ ਇਸ ਤਰ੍ਹਾਂ ਦੇ ਨਾਲ ਆਪਾਂ ਗੁਰਸਿੱਖ ਦਾ ਜੀਵਨ ਜਾਚਿਆ ਜੋ ਸਤਿਗੁਰੂ ਤੋਂ ਬਚਨ ਲੈ ਕੇ ਉਹਦੇ ਉੱਤੇ ਕਾਇਮ ਹੋਇਆ ਤੇ ਸਤਿਗੁਰੂ ਨੇ ਕਿੰਨੀ ਬੜੀ ਮਦਦ ਕਰੀ ਵਾਹਿਗੁਰੂ ਸਾਹਿਬ ਜੀ ਕਿਤੇ ਗਿਆ ਹੋਇਆ ਨਹੀਂ ਹੈ ਸਾਡੇ ਤਲਕ ਨਹੀਂ ਉਹਦੇ ਨਾਲ ਜੁੜਦੇ ਸਾਡਾ ਭਰੋਸਾ ਨਹੀਂ ਜੁੜਦਾ ਨਹੀਂ ਹੋ ਨਹੀਂ ਸਕਦਾ ਵੀ ਉਸ ਵੇਲੇ ਰੱਖਿਆ ਕਰਦਾ ਸੀ ਹੁਣ ਨਹੀਂ ਕਰੂਗਾ ਹੁਣ ਵੀ ਕਰੇਗਾ ਪਰ ਸਾਡਾ ਉਹਦੇ ਨਾਲ ਪੈਂਦਾ ਨਹੀਂ ਪਿਆਰ ਜੇ ਪਿਆਰ ਪੈ ਜਾਵੇ ਹੁਣ ਵੀ ਉਹੀ ਗੱਲ ਹੋਵੇ ਜਿਸਦੇ ਹੋਵੇ ਬਲ ਸੁੱਖ ਕਦੇ ਨਾ ਹਾਰਦਾ ਤੇ ਮੈਂ ਚਾਰ ਦਿਨ ਹੋਰ ਰਹਿੰਦੇ ਨੇ ਹਿੰਮਤ ਨਾਲ ਆ ਜਾਓ ਤੇ ਆਪਾਂ ਰਲ ਕੇ ਵਿਚਾਰ ਕਰਾਂਗੇ ਇੱਥੇ ਮੈਂ ਅੱਗੇ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।